ਅਦਕ ਪ੍ਰੇਮ ਕਰ ਬੰਦਾ ਸਵੇ ਸਾਦਰ ਸੋ ਤੇ ਮਨ ਚ ਬਸਾਏ ਚਰਨ ਪਖਾਰੇ ਕਰ ਬੋ ਭਾਈ।
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ
ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡੇ ਭਾਗ ਹਨ ਕਿ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਔਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਜੁੜ ਕੇ ਆਪ ਜੀ ਨਿਤਾ ਪ੍ਰਤੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚੋਜ ਵਰਤਾ ਰਹੇ ਨੇ। ਸਤਿਗੁਰੂ ਜੀ ਦੇ ਭਾਵਾਂ ਨੂੰ ਪ੍ਰਗਟ ਕਰਦਿਆਂ ਹੋਇਆਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਵਿੱਤਰ ਸਲੋਕ ਉਚਾਰਨ ਕੀਤਾ ਹੈ ਜਿਸ ਦੀ ਵਿਆਖਿਆ ਆਪਾਂ ਕੱਲ ਦੀ ਕਥਾ ਚ ਵਿਚਾਰੀ ਹੈ। ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਭਾਈ ਸੈਦੋ ਘਿਓ ਜਿਨ੍ਹਾਂ ਦੇ ਮਨ ਚ ਪਹਿਲਾਂ ਕੁਝ ਸੰਸਾਰ ਭਰਮ ਪਿਆ ਸੀ ਉਸ ਸੰਸੇ ਦੀ ਭਰਮ ਦੀ ਨਿਵਿਰਤੀ ਕਰਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਜਿਹੜੇ ਗੁਰਮੁਖ ਗੁਰਸਿੱਖ ਨੇ ਅੰਮ੍ਰਿਤ ਵੇਲੇ ਚੌਥੇ ਪੈਰ ਉਨ੍ਹਾਂ ਨੂੰ ਚਾਉ ਉਪਜਦਾ ਹੈ ਉੱਠਣ ਦਾ ਜਾਗਣ ਦਾ ਔਰ ਉਨ੍ਹਾਂ ਦਾ ਪਿਆਰ ਹੁੰਦਾ ਦਰਿਆਵਾਂ ਨਾਲ ਕਿਉਂਕਿ ਉਹ ਦਰਿਆਵ ਦੇ ਨਿਰਮਲ ਜਲ ਚ ਇਸ਼ਨਾਨ ਕਰਦੇ ਹਨ। ਬਾਕੀ ਦਾ ਸਮਾਂ ਵੀ ਉਹ ਪਰਮੇਸ਼ਰ ਦੀ ਬੰਦਗੀ ਕਰਦਿਆਂ ਬਤੀਤ ਕਰਦੇ ਨੇ। ਭਾਈ ਸਾਹਿਬ ਘਿਓ ਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਇਨ੍ਹਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਹੈ। ਕਰਤਾਰਪੁਰ ਸਾਹਿਬ ਸਤਿਗੁਰਾਂ ਦਾ ਹਰ ਰੋਜ਼ ਦੀਵਾਨ ਸਜਦਾ ਹੈ, ਸੈਂਕੜੇ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਉਨ੍ਹਾਂ ਸਿੱਖਾਂ ਵਿਚੋਂ ਇਕ ਪ੍ਰੇਮੀ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ ਹੈ, ਗੁਰੂ ਚਰਨਾਂ ਚ ਨਮਸਕਾਰ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਪੁੱਛਦਾ ਹੈ, ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ, ਮੇਰੇ ਵਾਸਤੇ ਇਕ ਸਮੱਸਿਆ ਬਣੀ ਹੋਈ ਹੈ ਕਿ ਮੈਂ ਸਿੱਖ ਬਣਾ ਜਾਂ ਫਿਰ ਫਕੀਰੀ ਧਾਰ ਕੇ ਫਕੀਰ ਬਣਾ ਜਾਂ ਫਿਰ ਗ੍ਰਿਸਤੀ ਬਣਾ, ਇਨ੍ਹਾਂ ਤਿੰਨਾਂ ਵਿਚੋਂ ਮੈਂ ਇਕ ਮਤ ਧਾਰਨ ਕਰਨਾ ਚਾਹੁੰਦਾ ਹਾਂ, ਆਪ ਜੀ ਉਪਦੇਸ਼ ਦਿਓ। ਸਤਿਗੁਰੂ ਜੀ ਨੇ ਉਸ ਵਕਤ ਬਚਨ ਕੀਤਾ, ਭਾਈ ਸਿੱਖਾ ਇਹਦੇ ਵਾਸਤੇ ਤੈਨੂੰ ਸਾਡਾ ਇਕ ਕਾਰਜ ਕਰਨਾ ਪੈਣਾ, ਜਦੋਂ ਇਹ ਸਾਡਾ ਕਾਰਜ ਕਰਕੇ ਵਾਪਸ ਆਏਗਾ ਫਿਰ ਤੈਨੂੰ ਤੇਰੇ ਨਾਲ ਸਵਾਲਾਂ ਦਾ ਜਵਾਬ ਦਿਆਂਗੇ, ਫਿਰ ਤੈਨੂੰ ਦੱਸਾਂਗੇ ਵੀ ਤੂੰ ਕੀ ਧਾਰਨ ਕਰ। ਇਹਨੇ ਆਖਿਆ, ਮਹਾਰਾਜ ਹੁਕਮ ਕਰੋ। ਸਤਿਗੁਰਾਂ ਨੇ ਇੱਕ ਹੁਕਮਨਾਮਾ ਦਿੱਤਾ ਵੀ ਫਲਾਣੇ ਨਗਰ ਚਲਾ ਜਾ, ਉਸ ਘਰ ਦੇ ਵਿਚ ਚਲਾ ਜਾ ਜਿੱਥੇ ਸਾਡਾ ਸਿੱਖ ਹੈ, ਔਰ ਸਾਡਾ ਇਹ ਹੁਕਮਨਾਮਾ ਉਹਨੂੰ ਜਾ ਕੇ ਦੇ ਦੇ, ਔਰ ਉਹਨੂੰ ਕਹੋ ਵੀ 200 ਰੁਪਈਆ ਸਤਿਗੁਰੂ ਜੀ ਨੇ ਮੰਗਾਇਆ ਹੈ ਤੇ 200 ਰੁਪਈਆ ਲੈ ਕੇ ਤਾਂ ਤੂੰ ਉਨ੍ਹਾਂ ਦੇ ਘਰ ਭੋਜਨ ਛਕਣਾ, ਉਦੋਂ ਤੱਕ ਉਨ੍ਹਾਂ ਦੇ ਘਰ ਦਾ ਪਾਣੀ ਵੀ ਤੂੰ ਨਹੀਂ ਪੀਣਾ। ਸਤਿਗੁਰੂ ਜੀ ਦਾ ਬਚਨ ਮੰਨ ਕੇ ਇਹ ਪ੍ਰੇਮੀ ਚੱਲ ਪਿਆ, ਹੁਕਮਨਾਮਾ ਲੈ ਕੇ ਜਿਹੜਾ ਨਗਰ ਸਤਿਗੁਰਾਂ ਨੇ ਦੱਸਿਆ ਉਸ ਨਗਰ ਵਿਚ ਉਸ ਸਿੱਖ ਦੇ ਘਰ ਦੀ ਭਾਲ ਕੀਤੀ ਜਿਹੜੇ ਸਿੱਖ ਦਾ ਨਾਂ ਸਤਿਗੁਰਾਂ ਦੱਸਿਆ ਸੀ। ਜਦੋਂ ਸਿੱਖ ਦੇ ਘਰ ਗਏ, ਉਹ ਸਿੱਖ ਬੜਾ ਗਰੀਬ ਹੈ, ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਇੱਥੋਂ ਤੱਕ ਵੀ ਪ੍ਰਸ਼ਾਦਾ ਪਾਣੀ ਬਣਨਾ ਵੀ ਕਈ ਵਾਰੀ ਅਸੰਭਵ ਹੋ ਜਾਂਦਾ ਹੈ, ਲੰਗਰ ਪ੍ਰਸ਼ਾਦੇ ਵੀ ਕਈ ਵਾਰੀ ਮਸਤਾਨੇ ਹੋ ਜਾਂਦੇ ਨੇ। ਇਹ ਸਿੱਖ ਹੁਕਮਨਾਮਾ ਲੈ ਕੇ ਸਿੱਖ ਦੇ ਘਰ ਆਇਆ ਹੈ ਔਰ ਸਤਿਗੁਰਾਂ ਨੇ ਜਿਹੜਾ ਹੁਕਮਨਾਮਾ ਦਿੱਤਾ ਸੀ ਉਹ ਹੁਕਮਨਾਮਾ ਇਸ ਪ੍ਰੇਮੀ ਨੇ ਸਤਿਗੁਰਾਂ ਦੇ ਸਿੱਖ ਨੂੰ ਦਿੱਤਾ। ਆਓ, ਜਿਵੇਂ ਅੱਗੋਂ ਉਸ ਸਿੱਖ ਨੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਦੀ ਪਾਲਣਾ ਕੀਤੀ ਆ, ਮੰਨਿਆ ਹੈ ਔਰ ਆਪਣਾ ਸਿੱਖੀ ਧਰਮ ਰੱਖ ਕੇ ਵਿਖਾਇਆ ਹੈ, ਉਹ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਕਿਉਂ ਪਏ ਹੁਕਮ ਸੁਨਾਮਾ ਦੀਏ ਗੁਰ ਜਾਵੇ, ਅਦਕ ਪ੍ਰੇਮ ਕਰ ਬੰਦਾ ਸਵੇ।
ਸਤਿਗੁਰਾਂ ਦਾ ਦਿੱਤਾ ਹੋਇਆ ਹੁਕਮਨਾਮਾ ਜਦੋਂ ਇਹ ਪ੍ਰੇਮੀ ਨੇ, ਕਿਉਂਕਿ ਹਾਲੇ ਸਿੱਖ ਨਹੀਂ ਸੀ ਬਣਿਆ, ਇਹ ਤਾਂ ਹਾਲੇ ਪੁੱਛਣ ਹੀ ਆਇਆ ਸੀ ਸਤਿਗੁਰਾਂ ਕੋਲ ਵੀ ਮੈਂ ਕੀ ਬਣਾ, ਤੇ ਕਹਿੰਦੇ ਇਸ ਪ੍ਰੇਮੀ ਨੇ ਹੁਕਮਨਾਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਸਿੱਖ ਨੂੰ ਦਿੱਤਾ ਔਰ ਇਸ ਸਿੱਖ ਨੇ ਬੜੇ ਸਤਿਕਾਰ ਨਾਲ ਵੀ ਗੁਰੂ ਕਾ ਹੁਕਮ ਹੈ, ਸਤਿਗੁਰਾਂ ਦਾ ਹੁਕਮਨਾਮਾ ਹੈ, ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਹੁਕਮਨਾਮੇ ਨੂੰ ਵੰਦਨਾ ਕੀਤੀ, ਮਹਾਰਾਜ ਜੀ ਦੇ ਹੁਕਮਨਾਮੇ ਨੂੰ ਨਮਸਕਾਰ ਕੀਤੀ ਹੈ।
ਸਾਦਰ ਸੋਤੇ ਮੰਚ ਬਸਾਏ, ਚਰਨ ਪਖਾਰੇ ਕਰ ਬਾਏ।
ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਸਿੱਖ ਨੇ ਜਿਹੜਾ ਹੁਕਮਨਾਮਾ ਲੈ ਕੇ ਆਇਆ ਉਹ ਪ੍ਰੇਮੀ ਨੂੰ ਬੜੇ ਸੁੰਦਰ ਪਲੰਘ ਤੇ ਬਿਠਾਇਆ ਔਰ ਪਲੰਘ ਤੇ ਬਿਠਾ ਕੇ ਉਹਦੇ ਚਰਨ ਧੋਏ ਨੇ, ਵੀ ਧੰਨ ਹੈ ਗੁਰੂ ਕਾ ਪਿਆਰਾ ਜਿਹਨੇ ਸਤਿਗੁਰੂ ਜੀ ਦਾ ਪਵਿੱਤਰ ਹੁਕਮਨਾਮਾ ਲਿਆ ਕੇ ਮੈਨੂੰ ਉਸ ਹੁਕਮਨਾਮੇ ਦੇ ਦਰਸ਼ਨ ਕਰਾਏ ਨੇ। ਹੁਕਮਨਾਮਾ ਲਿਆਉਣ ਵਾਲੇ ਮੈਂ ਸਿੱਖ ਤੋਂ ਬਲਿਹਾਰ ਜਾਵਾਂ, ਇਹੋ ਜਿਹੀ ਇਹਦੀ ਦਿਲੀ ਤਮੰਨਾ ਭਾਵਨਾ ਰੱਖਦਿਆਂ ਹੋਇਆਂ ਸਿੱਖ ਨੇ ਇਸ ਹੁਕਮਨਾਮਾ ਲਿਆਉਣ ਵਾਲੇ ਪ੍ਰੇਮੀ ਦੇ ਚਰਨ ਧੋਏ ਹਨ।
ਬਹੁਰ ਕਿਓ ਭੋਜਨ ਕਰ ਲੀਜੈ, ਦੂਰ ਸੁਸ਼ਮ ਮਾਰਗ ਕੋਲ ਕੀਜੈ।
ਮੇਰੇ ਨੇ ਬੇਨਤੀ ਕੀਤੀ ਸਿੱਖ ਨੇ ਕਿ ਮਹਾਰਾਜ ਜੀ ਤੁਸੀਂ ਬੜੀ ਦੂਰੋਂ ਚੱਲ ਕੇ ਆਏ ਹੋ ਕਰਤਾਰਪੁਰ ਸਾਹਿਬ ਤੋਂ, ਤੇ ਰਸਤੇ ਵਿਚ ਆਉਂਦਿਆਂ ਪੈਂਡਾ ਕਰਦਿਆਂ ਤੁਹਾਨੂੰ ਥਕਾਵਟ ਹੋ ਗਈ ਹੋਵੇਗੀ, ਭੁੱਖ ਵੀ ਲੱਗੀ ਹੋਣੀ ਹੈ, ਤੇ ਆਪ ਦੀ ਕਿਰਪਾ ਕਰੋ ਵੀ ਪਹਿਲਾਂ ਪ੍ਰਸ਼ਾਦਾ ਤਿਆਰ ਹੈ, ਆਪ ਜੀ ਭੋਜਨ ਛਕੋ, ਭੋਜਨ ਛੱਕ ਕੇ ਪ੍ਰਸ਼ਾਦਾ ਛੱਕ ਕੇ ਫਿਰ ਆਪ ਜੀ ਆਰਾਮ ਕਰ ਲਓ, ਆਰਾਮ ਕਰਕੇ ਤੁਹਾਡੀ ਜਿਹੜੀ ਰਸਤੇ ਦੀ ਪੈਂਡੇ ਦੀ ਥਕਾਵਟ ਹੈ ਉਹ ਦੂਰ ਹੋਵੇਗੀ, ਉਸ ਦੀ ਨਿਵਰਤੀ ਹੋਵੇਗੀ।
ਸਿੱਖ ਤੋਂ ਤਿਸ ਨੇ ਬਚਨ ਅਲਾਏ, ਗੁਰ ਕੋ ਹੁਕਮ ਨਾ ਭੋਜਨ ਖਾਏ।
ਪ੍ਰੇਮੀ ਬੋਲਿਆ ਸਿੱਖ ਨੂੰ, ਕਹਿਣ ਲੱਗਾ ਜਦੋਂ ਸਿੱਖ ਨੇ ਆਖਿਆ ਨਾ ਮਹਾਰਾਜ ਭੋਜਨ ਛਕ ਲੋ ਆਪ ਜੀ ਪਹਿਲਾਂ, ਤੇ ਉਸ ਵੇਲੇ ਉਹ ਪ੍ਰੇਮੀ ਬੋਲਿਆ ਜਿਹੜਾ ਹੁਕਮਨਾਮਾ ਲੈ ਕੇ ਆਇਆ ਸੀ, ਕਹਿਣ ਲੱਗਾ ਭਾਈ ਸਿੱਖਾ ਮੈਨੂੰ ਸਤਿਗੁਰਾਂ ਦਾ ਹੁਕਮ ਹੈ ਕਿ ਤੂੰ ਪਹਿਲਾਂ ਭੋਜਨ ਨਹੀਂ ਛਕਣਾ, ਜਾ ਕੇ ਇੱਥੋਂ ਤੱਕ ਵੀ ਮੈਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਪਾਣੀ ਵੀ ਅੰਗੀਕਾਰ ਨਹੀਂ ਕਰਨਾ ਸਿੱਖ ਦੇ ਘਰ ਦਾ, ਜਦੋਂ ਤੱਕ ਉਹ ਸਾਡਾ ਹੁਕਮ ਨਹੀਂ ਮੰਨਦਾ, ਜਦੋਂ ਤੱਕ ਉਹ ਸਾਡੇ ਹੁਕਮ ਦੀ ਪਾਲਣਾ ਨਹੀਂ ਕਰਦਾ, ਉਤਨੀ ਦੇਰ ਤੱਕ ਤੂੰ ਉਸ ਸਿੱਖ ਦੇ ਘਰ ਦਾ ਭੋਜਨ ਤੱਕ ਨਹੀਂ ਛਕਣਾ।
ਪੂਰਬ ਸਰਵ ਦਰਬ ਕੋ ਲਈ ਪਾਛੇ ਤੇ ਕਰ ਅਸਨੇ ਚੇ।
ਮੈਨੂੰ ਸਤਿਗੁਰਾਂ ਦਾ ਹੁਕਮ ਹੈ ਵੀ ਪਹਿਲਾਂ 200 ਰੁਪਈਆ ਲੈ ਲਈ ਸਿੱਖ ਕੋਲੋਂ, ਕਿਉਂਕਿ ਮੈਂ ਤਾਂ 200 ਰੁਪਈਆ ਲੈਣ ਆਇਆ, ਗੁਰੂ ਸਾਹਿਬ ਨੇ ਮੈਨੂੰ ਭੇਜਿਆ, ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਪਹਿਲਾਂ 200 ਰੁਪਈਆ ਸਿੱਖ ਕੋਲੋਂ ਲੈ ਲਈ, ਬਾਅਦ ਵਿਚ ਫਿਰ ਉਹਦੇ ਘਰ ਦਾ ਭੋਜਨ ਜਾਂ ਜਲ ਪਾਣੀ ਅੰਗੀਕਾਰ ਕਰੀ, ਉਸ ਤੋਂ ਪਹਿਲਾਂ ਨੀ ਭੋਜਨ ਛਕਣਾ। ਇਸ ਕਰਕੇ ਭਾਈ ਸਿੱਖਾ ਮੈਨੂੰ ਤਾਂ ਪਹਿਲਾਂ 200 ਰੁਪਈਆ ਲਿਆ ਕੇ ਹਾਜ਼ਰ ਕਰਕੇ ਦੇ, ਕਿਉਂਕਿ ਸਤਿਗੁਰਾਂ ਦਾ ਇਹ ਹੁਕਮਨਾਮਾ ਹੈ।
ਸੁਣ ਕੇ ਸਿੱਖ ਤੋਂ ਤੂਸ਼ਣ ਰਹਿਓ, ਬੜੀ ਚਿੰਤ ਸਰਤਾ ਮਨ ਬਹਿਓ।
ਇਹ ਸੁਣ ਕੇ ਸਿੱਖ ਦੇ ਮਨ ਚ ਬੜਾ ਫਿਕਰ ਹੋਇਆ, ਸਿੱਖ ਬੜੀ ਚਿੰਤਾ ਦੀ ਨਦੀ ਵਿਚ ਵਹਿ ਤੁਰਿਆ, ਕਿਉਂਕਿ 200 ਰੁਪਈਆ ਇਕਦਮ ਘਰੋਂ ਪ੍ਰਗਟ ਕਰਨਾ, ਹਾਜ਼ਰ ਕਰਨਾ, ਉਹ ਕਿੱਥੋਂ ਲੈ ਕੇ ਆਉਂਦਾ, ਇਹੋ ਜਿਹੀ ਚਿੰਤਾ ਇਹੋ ਜਿਹਾ ਫਿਕਰ ਇੱਕ ਘਰ ਦੇ ਵਿੱਚ ਅੱਤ ਦੀ ਗਰੀਬੀ ਦੀ ਦਸ਼ਾ ਹੈ। ਜਿਸ ਘਰ ਦੇ ਵਿੱਚ ਭੋਜਨ ਪੱਕਣਾ ਵੀ ਕਈ ਵਾਰੀ ਦੁਸ਼ਵਾਰ ਹੁੰਦਾ ਹੈ, ਉਸ ਘਰ ਦੇ ਵਿੱਚ 200 ਰੁਪਈਆ ਇਕਦਮ ਪ੍ਰਗਟ ਕਰਨਾ ਕਿੱਥੋਂ ਲੈ ਕੇ ਆਉਂਦਾ? ਸਿੱਖ ਦੇ ਮਨ ਚ ਬੜੀ ਚਿੰਤਾ ਹੈ। ਚਿੰਤਾ ਦੀ ਨਦੀ ਦੇ ਵਿੱਚ ਸਿੱਖ ਵਹਿੰਦਾ ਤੁਰਿਆ ਜਾ ਰਿਹਾ। ਇਹਦੇ ਮਨ ਦੇ ਵਿੱਚ ਬਹੁਤ ਭਾਰੀ ਚਿੰਤਾ ਹੋਈ ਔਰ ਸੁਣ ਕੇ ਚੁੱਪ ਕਰ ਗਿਆ।
ਕੀਤੇ ਦਿਓ ਕਰੋ ਕਿਆ ਕਾਜਾ, ਸਿੱਖੀ ਪ੍ਰਣ ਰਹਿ ਕਿਉਂ ਆਜਾ।
ਸੋਚਦਾ ਹੈ ਸਿੱਖ ਕਿ ਮੈਂ 200 ਰੁਪਈਆ ਅੱਜ ਕਿੱਥੋਂ ਲਿਆ ਕੇ ਦਿਆਂ, ਕਿਤੇ ਦਿਓ ਕੀ ਕੰਮ ਕਰਾਂ ਕਿ ਮੈਨੂੰ 200 ਰੁਪਈਆ ਮਿਲੇ ਤੇ ਮੈਂ ਇਹਨੂੰ ਦਿਆਂ, ਸਤਿਗੁਰਾਂ ਵਾਸਤੇ ਭੇਟ ਕਰ ਦਿਆਂ, ਅੱਜ ਮੇਰੀ ਸਿੱਖੀ ਦਾ ਪ੍ਰਣ ਕਿਵੇਂ ਰਹਿ ਆਵੇ, ਅੱਜ ਮੇਰੀ ਸਿੱਖੀ ਕਿਵੇਂ ਰਹਿ ਆਵੇ। ਸਿੱਖੀ ਤਾਂ ਹੀ ਰਹਿ ਆਉਂਦੀ ਨਾ ਜੇ ਗੁਰੂ ਕਾ ਹੁਕਮ ਪਾਲੀਏ। ਜਿਹੜਾ ਗੁਰੂ ਕਾ ਹੁਕਮ ਹੀ ਨਹੀਂ ਪਾਲਦਾ, ਗੁਰੂ ਕਾ ਹੁਕਮ ਨਹੀਂ ਮੰਨਦਾ, ਉਹ ਕਾਹਦਾ ਸਿੱਖ ਹੋਇਆ? ਮੇਰਾ ਸਿੱਖੀ ਪ੍ਰਣ ਤਾਂ ਹੀ ਬਚਦਾ ਜੇ ਮੈਂ ਗੁਰੂ ਕੇ ਹੁਕਮ ਦੀ ਪਾਲਣਾ ਕਰਕੇ 200 ਰੁਪਈਆ ਇਸ ਪ੍ਰੇਮੀ ਨੂੰ ਦੇ ਦਿਆਂ ਔਰ ਇਹ ਸਤਿਗੁਰਾਂ ਨੂੰ ਭੇਟ ਕਰ ਦੇਵੇ। ਅੱਜ ਮੇਰਾ ਸਿੱਖੀ ਦਾ ਪ੍ਰਣ ਕਿਵੇਂ ਰਹੇਗਾ, ਮੈਂ ਅੱਜ ਕੀ ਕੰਮ ਕਰਾਂ?
ਘਰ ਮੈਂ ਸੋਜ ਨਹੀਂ ਅਸ ਕੋਈ, ਵਿੱਚ ਬਾਜ਼ਾਰ ਦਿਓ ਧਨ ਜੋਏ।
ਘਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਕੋਈ ਨਹੀਂ, ਕੋਈ ਇਹੋ ਜਿਹਾ ਪਦਾਰਥ ਕੋਈ ਨਹੀਂ ਵੀ ਜਿਹੜਾ ਵੇਚ ਕੇ ਮੈਂ ਉਹਦੇ ਬਦਲੇ ਚ 200 ਰੁਪਈਆ ਬਾਜ਼ਾਰ ਚੋਂ ਲੈ ਲਵਾਂ। ਇਹੋ ਜਿਹੀ ਕੋਈ ਵਸਤੂ ਵੀ ਘਰ ਚ ਕੋਈ ਨਹੀਂ, ਜਾਂ ਤਾਂ ਹੋਵੇ ਵੀ ਘਰ ਚ ਕੋਈ ਵਸਤੂ ਹੋਵੇ, ਗਹਿਣੇ ਹੋਣ ਤੇ ਮੈਂ ਉਹੀ ਵੇਚ ਕੇ ਪੈਸੇ ਲੈ ਲਵਾਂ, ਪਰ ਮੇਰੇ ਘਰ ਦੇ ਵਿੱਚ ਤਾਂ ਕੋਈ ਇਹੋ ਜਿਹੀ ਚੀਜ਼ ਵਸਤੂ ਵੀ ਨਹੀਂ ਜਿਹਨੂੰ ਵੇਚ ਕੇ ਮੈਂ ਬਾਜ਼ਾਰ ਚੋਂ ਧਨ ਲੈ ਸਕਾਂ।
ਦੋਏਰਾ ਕੀਤਨ ਜਾ ਕੋ ਪੰਚ ਸੈ ਉਤੋਂ ਸ਼ਾਇਕ ਦੇਤ।
ਖਾਲਸਾ ਜੀ, ਉਸੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਇਹ ਜਿਹੜਾ ਸਿੱਖ ਸੀ ਇਹਦੀ ਇੱਕ ਜਵਾਨ ਕੰਨਿਆ, ਜਵਾਨ ਲੜਕੀ ਸੀ। ਉਹ ਸ਼ਾਹੂਕਾਰ ਧਨਾੜ ਸੀ, ਧਨਵਾਨ ਸੀ। ਉਹ ਉਸ ਲੜਕੀ ਦਾ 500 ਰੁਪਈਆ ਦੇ ਕੇ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ। ਉਹਨਾਂ ਸਮਿਆਂ ਵਿੱਚ ਆਮ ਇਹ ਰਵਾਇਤਾਂ, ਕੁਝ ਸੌ ਸਾਲ ਪਹਿਲਾਂ ਇਹੋ ਜਿਹੀਆਂ ਮਰਿਆਦਾਵਾਂ ਚਲਦੀਆਂ ਰਹਿੰਦੀਆਂ ਸਨ ਕਿ ਜਿਹੜੇ ਸ਼ਾਹੂਕਾਰ ਲੋਕ ਹੁੰਦੇ ਸਨ ਉਹ ਗਰੀਬ ਨੂੰ ਧਨ ਦੇ ਕੇ ਉਹਨਾਂ ਦੀਆਂ ਲੜਕੀਆਂ ਖਰੀਦ ਕੇ ਉਹਨਾਂ ਨਾਲ ਸ਼ਾਦੀ ਵੀ ਕਰ ਲੈਂਦੇ ਸੀ। ਇਸ ਨਗਰ ਦਾ ਜਿਹੜਾ ਸ਼ਾਹੂਕਾਰ ਸੀ ਉਹ ਵੀ ਇਹ ਸਿੱਖ ਦੀ ਲੜਕੀ ਦਾ 500 ਰੁਪਈਆ ਦੇ ਕੇ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ।
ਅਗ ਕੋ ਦਰਬ ਪਛਾਣ ਕੇ ਸਿੱਖ ਨਾ ਪੁਰਬ ਲੀਤ।
ਸ਼ਾਹੂਕਾਰ ਨੇ ਕਈ ਵਾਰ ਸਿੱਖ ਨੂੰ ਕਿਹਾ ਸੀ ਭਾਈ ਤੇਰੇ ਘਰ ਚ ਗਰੀਬੀ ਹੈ, ਨਾਲੇ ਤੇਰੀ ਗਰੀਬੀ ਦੂਰ ਹੋ ਜਾਏਗੀ ਤੇ ਨਾਲੇ ਤੇਰੀ ਲੜਕੀ ਦੀ ਸ਼ਾਦੀ ਵੀ ਹੋ ਜਾਏਗੀ, ਤੂੰ ਇਹਦੇ ਬਦਲੇ ਚ 500 ਰੁਪਈਆ ਮੇਰੇ ਕੋਲੋਂ ਲੈ ਲੈ। ਪਰ ਸਿੱਖ ਨੇ ਇਹ ਸਮਝ ਕੇ ਵੀ ਇਹ ਪਾਪ ਦਾ ਧਨ ਹੈ, ਵਿਖਿਆ ਦਾ ਧਨ ਹੈ, ਮੈਂ ਇਹ ਪਾਪ ਦਾ ਧਨ ਲੈ ਕੇ ਪਾਪਾਂ ਦਾ ਭਾਗੀਦਾਰ ਨਹੀਂ ਬਣਨਾ। ਇਹ ਸਮਝ ਕੇ ਸਿੱਖ ਨੇ ਉਹਨੂੰ ਸ਼ਾਹੂਕਾਰ ਨੂੰ ਜਿੰਨੀ ਵਾਰ ਉਹਨੇ ਕਿਹਾ ਉਨੀ ਵਾਰ ਹੀ ਸਿੱਖ ਨੇ ਇਨਕਾਰ ਕੀਤਾ।
ਜੋ ਪਈ ਲਿਓ ਸਿਤਾ ਤੋਂ ਦਵੈਸੋ ਤੇ ਅੰਗਨਾ ਬੋਲੀ ਤਵ ਐਸੇ ਕਿਉਂ ਚਿੰਤਾ ਚਿਤ ਮੈਂ ਤਵ ਕੀ ਨੰਗ।
ਕਹਿੰਦੇ ਜਦੋਂ ਦੋ ਘੜੀਆਂ ਬੈਠਿਆਂ ਸਿੱਖ ਨੂੰ ਬੀਤੀਆਂ, ਸੋਚ ਰਿਹਾ ਇਹੀ ਗੱਲ ਵੀ ਸ਼ਾਹੂਕਾਰ ਦੇ ਕੋਲੋਂ ਹੀ 500 ਰੁਪਈਆ ਮਿਲਦਾ ਹੈ, ਉਹ ਵੀ ਉਹਦੇ ਬਦਲੇ ਚ ਮੈਂ ਆਪਣੀ ਲੜਕੀ ਦਾ ਉਹਨੂੰ ਡੋਲਾ ਦਿਆਂ, ਆਪਣੀ ਲੜਕੀ ਦੀ ਉਹਦੇ ਨਾਲ ਸ਼ਾਦੀ ਕਰਾਂ ਤਾਂ ਮਿਲਦਾ, ਪਰ ਉਹ ਤਾਂ ਪਾਪ ਦਾ ਧਨ ਮੈਂ ਨਹੀਂ ਸੀ ਲੈਂਦਾ। ਪਰ ਹੁਣ ਹੋਰ ਕੋਈ ਰਸਤਾ ਵੀ ਨਜ਼ਰ ਨਹੀਂ ਆ ਰਿਹਾ। ਇਸ ਤਰ੍ਹਾਂ ਸਿੱਖ ਆਪਣੇ ਮਨ ਹੀ ਮਨ ਸੋਚ ਰਿਹਾ, ਇਹਨੇ ਨੂੰ ਇਹਦੀ ਜਿਹੜੀ ਘਰਵਾਲੀ ਸੀ ਉਹ ਲਾਗਿਓਂ ਬੋਲੀ, ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਕਿਸ ਗੱਲ ਦਾ ਫਿਕਰ ਕਰ ਰਹੇ ਹੋ, ਹੁਣ ਕਿਸ ਗੱਲ ਦੀ ਚਿੰਤਾ ਕਰ ਰਹੇ ਹੋ?
ਜੋ ਹਮ ਠਿਗ ਸੋ ਸਤਿਗੁਰ ਦੀਨ ਲਿਓ ਸੁਤਾ ਕੋ ਦਵੈ ਤੋ ਅਬੇ ਸਤਿਗੁਰ ਹਿਤ ਦਿਓ ਤੋ ਤਵੇ।
ਇਹ ਦੱਸੋ ਵੀ ਆਪਣੇ ਘਰ ਦੇ ਵਿੱਚ ਜੋ ਕੁਝ ਹੈ ਉਹ ਆਪਣਾ ਹੈ, ਗੁਰੂ ਦਾ ਹੀ ਦਿੱਤਾ ਹੈ ਨਾ? ਇਹ ਪਰਿਵਾਰ, ਇਹ ਬੱਚੇ, ਇਹ ਵੀ ਤਾਂ ਸਤਿਗੁਰਾਂ ਦੇ ਹੀ ਦਿੱਤੇ ਹੋਏ ਨੇ, ਤੇ ਜੇ ਸਤਿਗੁਰਾਂ ਦੇ ਲੇਖੇ ਹੀ ਲੱਗਣੇ ਨੇ, ਮਹਾਰਾਜ ਜੀ ਦੇ ਨਿਮੇਤੀ ਲੱਗਣੇ ਨੇ, ਤੇ ਫਿਰ ਇਹਦੇ ਵਿੱਚ ਆਪਣਾ ਕੀ ਹੈ? ਤੁਸੀਂ ਕਿਸ ਗੱਲ ਦੀ ਫਿਕਰ ਕਰ ਰਹੇ ਹੋ, ਚਿੰਤਾ ਕਰ ਰਹੇ ਹੋ? ਤੁਸੀਂ 500 ਰੁਪਈਆ ਨਾ ਲਵੋ, ਇਸ ਲੜਕੀ ਦੇ ਬਦਲੇ 200 ਰੁਪਈਏ ਦੀ ਆਪਾਂ ਨੂੰ ਲੋੜ ਹੈ, ਗੁਰੂ ਸਾਹਿਬ ਨੇ 200 ਰੁਪਈਆ ਮੰਗਾਇਆ, ਤੇ ਇਸ ਕੰਨਿਆਂ ਦੇ ਲੜਕੀ ਦੇ ਬਦਲੇ ਉਸ ਸ਼ਾਹੂਕਾਰ ਦੇ ਕੋਲੋਂ 200 ਰੁਪਈਆ ਹੀ ਲੈ ਲਓ ਤੇ ਉਹ ਸਤਿਗੁਰਾਂ ਨੂੰ ਦੇ ਕੇ ਆਪਣੀ ਸਿੱਖੀ ਦਾ ਪ੍ਰਣ ਰੱਖ ਲਓ।
ਜੇ ਨਿਜ ਹਿੱਤ ਲੈਵੇਂ ਅਗੋਏ, ਪਰ ਉਪਕਾਰ ਦੋਸ਼ ਨਾ ਕੋਈ।
ਅਸੀਂ ਆਪਣੇ ਵਾਸਤੇ ਲਈਏ ਫਿਰ ਤਾਂ ਬੜਾ ਵੱਡਾ ਪਾਪ ਹੈ, ਇਹ ਆਪਾਂ ਆਪਣੇ ਵਾਸਤੇ ਤੇ ਲੈਣਾ ਨੀ, ਪਰ ਉਪਕਾਰ ਵਾਸਤੇ ਲੈਣਾ ਨਾ, ਤੇ ਨਾਲੇ ਹੈ ਵੀ ਗੁਰੂ ਕਾ ਹੀ, ਜੇ ਗੁਰੂ ਕਾ ਗੁਰੂ ਨੂੰ ਸੌਂਪਣਾ ਤੇ ਫਿਰ ਇਹਦੇ ਵਿਚ ਆਪਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ। ਜੇ ਤਾਂ ਇਹ ਧਨ ਆਪਾਂ ਆਪ ਵਰਤੀਏ ਆਪ ਖਰਚੀਏ ਫਿਰ ਤਾਂ ਸਾਨੂੰ ਪਾਪ ਲੱਗੇ, ਪਰ ਇਹ ਤਾਂ ਆਪਾਂ ਪਰਉਪਕਾਰ ਵਾਸਤੇ ਖਰਚਣਾ, ਉਪਕਾਰ ਵਾਸਤੇ ਵਰਤਣਾ ਹੈ।
ਤੁਰਨ ਕੀਜੈ ਉਠ ਕਰ ਕਾਜ, ਰਾਖੋ ਸਿੱਖੀ ਕੋ ਪ੍ਰਣ ਆਜ।
ਕਰਕੇ ਉਠੋ ਤੇ ਉੱਠ ਕੇ ਸ਼ਾਹੂਕਾਰ ਦੇ ਘਰ ਜਾਓ, ਔਰ ਜਾ ਕੇ ਸਿੱਖੀ ਦਾ ਇਹ ਕਾਰਜ ਕਰੋ। ਤੁਹਾਡੀ ਸਿੱਖੀ ਤਾਂ ਹੀ ਰਹਿ ਆਉਂਦੀ ਹੈ ਜੇ ਤੁਸੀਂ ਅੱਜ ਗੁਰੂ ਕਾ ਹੁਕਮ ਮੰਨਦੇ ਹੋ, ਗੁਰੂ ਕਾ ਹੁਕਮਨਾਮਾ ਪਾਲਦੇ ਹੋ।
ਸੁਣ ਸਲਾਹ ਐਸੀ ਨਿਜਤੀਆ ਕੀ, ਮਾਨੀ ਮਨ ਕਰ ਭਾਵਤ ਨਿਕੇ।
ਸਿੱਖੀ ਦਾ ਪ੍ਰਣ ਤੁਸੀਂ ਅੱਜ ਰੱਖ ਲਓ, ਆਪਣੀ ਘਰਵਾਲੀ ਦੀ ਇਹ ਸਲਾਹ ਇਹ ਸਿੱਖ ਨੇ ਸੁਣੀ ਹੈ, ਔਰ ਸੁਣ ਕੇ ਇਸ ਸਲਾਹ ਨੂੰ ਮੰਨਿਆ ਵੀ ਹੈ। ਜੋ ਘਰਵਾਲੀ ਨੇ ਨੇਕ ਸਲਾਹ ਦਿੱਤੀ ਹੈ ਵੀ ਇਹਦੇ ਤੋਂ ਇਲਾਵਾ ਹੁਣ ਹੋਰ ਕੋਈ ਰਸਤਾ ਵੀ ਨਹੀਂ ਸੀ, ਹੋਰ ਕੋਈ ਮਾਰਗ ਵੀ ਨਹੀਂ ਸੀ ਸੁੱਝਦਾ, ਤੇ ਕਹਿੰਦੇ ਸਿੱਖ ਨੇ ਇਸ ਸਲਾਹ ਨੂੰ ਮੰਨਿਆ ਔਰ ਮੰਨ ਕੇ ਆਪਣੇ ਘਰੋਂ ਉੱਠ ਕੇ ਸ਼ਾਹੂਕਾਰ ਦੇ ਘਰ ਵੱਲ ਗਿਆ ਹੈ।
ਗਮਨਿਓ ਠਿਗਤਾ ਵਿਛਾ ਕੇ ਬੈਠਿਓ ਬਚਨ ਅਲਾਏ।
ਔਰ ਸਿੱਖ ਚੱਲ ਕੇ ਉਸ ਸ਼ਾਹੂਕਾਰ ਦੇ ਘਰ ਪਹੁੰਚਿਆ, ਉਸ ਸੇਠ ਦੇ ਘਰ ਪਹੁੰਚਿਆ, ਔਰ ਉਸ ਸੇਠ ਦੇ ਕੋਲ ਜਾ ਕੇ ਬੈਠ ਕੇ ਸਿੱਖ ਨੇ ਉਸ ਸ਼ਾਹੂਕਾਰ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ,
ਸਹਸੇ ਅਢਾਈ ਦਰਬ ਦੇ ਸੁਤਾ ਬਿਆ ਲੈ ਜਾਏ।
ਕਹਿਣ ਲੱਗਾ, ਹੇ ਸ਼ਾਹੂਕਾਰ, ਹੇ ਸੇਠ, ਜੋ ਤੂੰ ਕਹਿੰਦਾ ਮੈਂ ਤੇਰੀ ਗੱਲ ਮੰਨਣ ਨੂੰ ਤਿਆਰ ਹਾਂ, ਮੈਨੂੰ 250 ਰੁਪਈਏ ਦੀ ਲੋੜ ਹੈ, 250 ਰੁਪਈਆ ਤੂੰ ਮੈਨੂੰ ਦੇ ਦੇ, ਔਰ ਉਹਦੇ ਬਦਲੇ ਵਿਚ ਤੂੰ ਮੇਰੀ ਲੜਕੀ ਨੂੰ ਵਿਆਹ ਕੇ ਘਰੋਂ ਲੈ ਜਾ ਮਰਿਆਦਾ ਅਨੁਸਾਰ, ਮਰਿਆਦਾ ਵੀ ਰਹਿ ਆਵੇ ਤੇ ਮੇਰੀ ਸਿੱਖੀ ਦੀ ਲਾਜ ਵੀ ਰਹਿ ਜਾਏਗੀ, ਪ੍ਰਣ ਵੀ ਰਹਿ ਜਾਏਗਾ, ਮੈਨੂੰ 250 ਰੁਪਈਆ ਦੇ ਦੇ, ਔਰ ਉਹਦੇ ਬਦਲੇ ਵਿਚ ਤੂੰ ਮੇਰੀ ਲੜਕੀ ਨੂੰ ਮੇਰੇ ਘਰੋਂ ਵਿਆਹ ਕੇ ਲੈ ਆ।
ਜੋ ਪਏ ਕਹੇ ਸ਼ਾ ਤੁਮ ਲਿਓ ਬਧੀਰੇ, ਦਰਬ ਮਿਸਾਲ ਸਦਨ ਮੈਂ ਮੇਰੇ।
ਸ਼ਾਹੂਕਾਰ ਬੋਲਿਆ, ਕਹਿੰਦਾ ਤੂੰ ਕੱਲਾ 250 ਕਿਉਂ ਮੰਗਦਾ, ਤੈਨੂੰ ਜਿਆਦਾ ਪੈਸੇ ਚਾਹੀਦੇ ਨੇ, ਤੂੰ ਮੇਰੇ ਕੋਲੋਂ ਜਿਆਦਾ ਲੈ ਲੈ, ਮੇਰੇ ਕੋਲ ਕਿਹੜਾ, ਮੇਰੇ ਘਰ ਚ ਧਨ ਦੀ ਕਮੀ, ਤੂੰ ਕੱਲਾ 250 ਹੀ ਕਿਉਂ ਮੰਗਦਾ, ਤੈਨੂੰ ਜੇ ਅਧਿਕ ਚਾਹੀਦੇ ਨੇ, ਵੱਧ ਚਾਹੀਦੇ ਨੇ ਤਾਂ ਵੱਧ ਮੰਗ ਲੈ, ਮੈਂ ਵੱਧ ਵੀ ਦੇਣ ਨੂੰ ਤਿਆਰ ਹਾਂ।
ਦਰਦ ਇੱਕ ਵਾਰ ਨਿਜ ਖੋਈ, ਸੁਖ ਪਾਵੋ ਕਰ ਸ਼ੰਕ ਨਾ ਕੋਈ।
ਧਨ ਤੈਨੂੰ ਮੈਂ ਦੇ ਸਕਦਾ ਵੀ ਤੇਰੇ ਘਰ ਦੀ ਸਾਰੀ ਉਮਰ ਦੀ ਗਰੀਬੀ ਚੁੱਕੀ ਜਾ ਸਕਦੀ, ਤੇ ਤੂੰ ਆਪਣੇ ਘਰ ਦੀ ਗਰੀਬੀ ਦੂਰ ਕਰ ਲੈ, ਘਰ ਦਾ ਦਰਦ ਦੂਰ ਕਰ ਲੈ, ਔਰ ਸਾਰੀ ਜ਼ਿੰਦਗੀ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਔਰ ਇਹਦੇ ਵਿਚ ਕੀ ਸ਼ੰਕਾ ਕਰਨ ਦੀ ਲੋੜ ਹੈ, ਜਿੱਥੇ 250 ਮੰਗਦਾ ਉੱਥੇ ਹੋਰ ਲੈ ਲੈ, ਤੇ ਆਪਣੇ ਘਰ ਦੀ ਗਰੀਬੀ ਦੂਰ ਕਰਕੇ ਸੁੱਖ ਦੇ ਨਾਲ ਘਰ ਦੇ ਵਿਚ ਜ਼ਿੰਦਗੀ ਬਤੀਤ ਕਰ।
ਸੁਣੋ ਕਿਆ ਮੁਝ ਅਵਰ ਨਾ ਕੋਈ, ਜਾਚੋ ਜਿਤੇ
ਗੁਰੂ ਕਾ ਸਿੱਖ ਬੋਲਿਆ, ਕਹਿਣ ਲੱਗਾ ਸੇਠ ਜੀ, ਜਿੰਨੇ ਕ ਮੈਂ ਤੁਹਾਡੇ ਕੋਲੋਂ ਮੰਗੇ ਨੇ ਬਸ ਓਨੇ ਹੀ ਮੈਨੂੰ ਚਾਹੀਦੇ ਨੇ, ਹੋਰ ਮੈਨੂੰ ਕੋਈ ਚਾਹਨਾ ਨਹੀਂ ਹੈ, ਸਿਰਫ 250 ਰੁਪਈਆ ਦੇ ਦੇ, ਉਹਦੇ ਤੋਂ ਵੱਧ ਮੈਨੂੰ 1 ਰੁਪਈਆ ਨਹੀਂ ਚਾਹੀਦਾ, ਸਿਰਫ 250 ਰੁਪਏ ਦੀ ਮੈਨੂੰ ਚਾਹਨਾ, ਉਹ ਮੈਂ ਤੇਰੇ ਕੋਲੋਂ ਮੰਗ ਲਈ ਹੈ, ਉਹ ਮੇਰੀ ਪੂਰੀ ਕਰ ਦੇ, ਦੇ ਤੂੰ ਹੋਰ ਬਾਅਦ ਹੀ ਬਹੁਤੀ ਇੱਛਾ ਮੇਰੇ ਮਨ ਚ ਕੋਈ ਨਹੀਂ।
ਅਸ ਕਹਿ ਲੇ ਤਬ ਸੈਸੀ ਅਢਾਈ, ਹਨ ਸਿੱਖ ਕੀ ਭੇਟ ਚੜਾਏ।
ਕਹਿ ਕੇ ਉਹ ਸਿੱਖ ਨੇ 250 ਰੁਪਈਆ ਸ਼ਾਹੂਕਾਰ ਕੋਲੋਂ ਲਿਆ, 250 ਰੁਪਈਆ ਲੈ ਕੇ ਉਹ ਸਿੱਖ ਘਰ ਵਿਚ ਆਇਆ, ਤੇ ਜਿਹੜਾ ਪ੍ਰੇਮੀ ਹੁਕਮਨਾਮਾ ਲੈ ਕੇ ਆਇਆ ਸੀ ਉਹ 250 ਰੁਪਈਆ ਸਿੱਖ ਨੇ ਉਸ ਹੁਕਮਨਾਮਾ ਲੈ ਕੇ ਆਉਣ ਵਾਲੇ ਸਿੱਖ ਨੂੰ ਦਿੱਤਾ।
ਦੁਹੇਰਾ दोष है सतगुरु को दियो सिख की पेट पचास।
200 रुपया तो सतगुरां दा दिता भी, 200 रुपया सतगुरां नू भेट कर दई, 50 रुपया उस सिख की भेटा किया जेड़ा एडी दूरों चल के मेरे लिए हुक्मनामा लेके आया। ए इच्छा रख के 250 रुपया लिया सी ना शाहूकार कोलो, 200 रुपया तो सतगुरां वास्ते दे दिता और 50 रुपया उस सिख की भेटा कर दिता जेड़ा हुक्मनामा लेके आया सी।
कर भोजन बिस्मै भयो चलियो गुरु के पास।
उन्हें फिर 200 रुपया लैके 250 रुपया लैके फिर एक सिख दे घर भोजन छकिया। भोजन छकन तो बाद नाले बड़ा हैरान भी होया भी बलियार जाइए गुरु के सिखा तो जेड़े सतगुरां दा वचन पालन वास्ते अपना सब कुछ वेचण नूं तैयार हो गए, अपना सरबंस वेचण नूं तैयार हो गए। बलियार जाइए इहो जी सिखी तो इहो जे सिखा तो कहिंदे उस वेले हैरान हो रहा है। हैरान होंदे ने लंगर प्रशादा छकिया और प्रशादा चक छक के इस सिख दे घरों वापस पिछे नूं महाराज जी वल चल पिया।
यो पई मग मैं पई दुपहरी जबी पिक एक साधु बैठ गयो तबे।
रस्ते विच आउंदिया आउंदिया जदों दोपहर दा समा होया ना ते दोपहर दे समय ने आख्या भी चलो दोपहर किते कट लेना चाहिदा है ते एक साधु कोल बैठ गया। रस्ते विच एक महात्मा पुरख साधु बैठा सी, उस साधु नू वेख के ए जेड़ा सिख सी उथे साधु दे लागे ही बैठ के भी दोपहर इथे बैठ के कट लवां।
सख्त भयो पहुंचो ते काला तब एक आयो शाह बिसाला।
क्योंकि रस्ते च पिछो पैदल चल के आया सी, थक गया सी चलदा चलदा, इन्हें आख्या भी कुछ समय लाई नाले दोपहर इथे आराम कर दे थकावट उतरेगी, इस करके उस साधु दे कोल ही डेरा कर ले। सामने वो महापुरख साधु बैठे ने, इन्हें नु कहंदे उस साधु दे कोल एक यात्रु चल के आया। साधु जिथे चौंकड़ा मार के नेत्र मुंद के बैठा सी, भजन बंदगी दे रंग विच रंगिया होया फकीर साई लोक बैठा है, ते इन्हें नु कहंदे एक यात्रु उथे चल के आया।
संत स्वरूप बिलोक कृपाला एट चढ़ायो एक दुशाला।
जेड़ा यात्रु सी चंगा शाहूकार सी सेठ सी, उन्हें वेख्या भी महापुरख बैठे ने, कोई महात्मा पुरख बैठे ने, ते हो जे महापुरख साधु कदे किसे कोलो कुछ मंगण तां जांदे नहीं, ते सर्दियां दे दिन आ रहे ने ते मैं इन्हां नूं एक दुशाला भेट कर दें। एहो जी अपने हिरदे च इच्छा रख के उस शाहूकार ने एक बहुत ही सुंदर कीमती दुशाला जिहड़ा उहदे अपने खजाने दा सी उह दुशाला कढ के महापुरखां साधुआं दे अगे भेट चढ़ाई और भेट चढ़ा के मत्था टेकिया।
कुछ तर मधुर आहार अगारी
नाल कुछ मिठा कुछ मिठाई कुछ मिष्ठान सी उह भी दुशाले दे नाल उह महापुरखां दे अगे साधु दे अगे रख दिता।
बंधन कीन पाओ धर भारी
और बड़े प्रेम नाल बड़ी भावना नाल उस महापुरख नू उस साधु नू इस शाहूकार ने वंदना कीती नमस्कार कीती है।
देकर भेट शाह हो गयो एक पंथी तब आवत भयो।
कहंदे एदा ओ शाहूकार ता भेटा चढ़ा के चला गया, वह जेड़ा सिख सी ना वह बैठा वेख रहा एक पासे बैठा हुआ, वह जेड़ा शाहूकार आ वह ता दुशाला मठियाई आदिक चढ़ा के महापुरखां नू मत्था टेक के चला गया। इन्ने नू एक होर पंथी राहगीर मुसाफर उस रस्ते विचों लंघ के उथे आया।
कहते लीन उचाए दुशाला गमन कीन आगे तत्काला।
वो जरा दूसरा मुसाफर आया सी वो कुछ चोर बिरती वाला सी, वो आया संतां दे कोल ने आके वो जरा दुशाला पिया सी महापुरखां दे अगे, महापुरखां ता दुशाला वेख्या भी नहीं, ते कहंदे जरा दूसरा चोर आया ना उथे मुसाफर उन्हें वो जड़ा दुशाला सी महापुरखां दे अगों चुक लिया, ते दुशाला चुक के उत्थों अगे नूं तुरदा बनिया।
दुएरा संत न बोले कछ तबै ਗਿਆਨੀ ਉਬੈ ਸਮਾਨ।
ਉਹ ਜਿਹੜੇ ਸੰਤ ਬੈਠੇ ਸਨ ਉਹ ਨੀ ਕੁਝ ਬੋਲੇ, ਉਹਨਾਂ ਨੇ ਇਹ ਨੀ ਆਖਿਆ ਵੀ ਤੂੰ ਕਿਉਂ ਚੁੱਕ ਕੇ ਲੈ ਕੇ ਚੱਲਿਆ ਦੁਸ਼ਾਲਾ ਸਾਡਾ। ਉਹਨਾਂ ਨੇ ਦੋਵਾਂ ਨੂੰ ਇੱਕ ਬਰਾਬਰ ਸਮਝਿਆ, ਜਿਹੜਾ ਦੁਸ਼ਾਲਾ ਦੇ ਕੇ ਗਿਆ ਉਹਨੂੰ ਵੀ ਤੇ ਜਿਹੜਾ ਚੁੱਕ ਕੇ ਲੈ ਕੇ ਗਿਆ ਉਹਨੂੰ ਵੀ ਇੱਕ ਸਮਾਨ, ਦੋਵਾਂ ਵਾਸਤੇ ਇੱਕੋ ਸਮਾਨ ਬਿਰਤੀ ਰੱਖੀ ਉਹਨਾਂ ਮਹਾਂਪੁਰਖਾਂ ਨੇ। ਖਾਲਸਾ ਜੀ, ਸਾਧੂ ਦੀ ਇਹ ਬਿਰਤੀ ਹੁੰਦੀ ਹੈ, ਫਕੀਰ ਦੀ ਇਹ ਬਿਰਤੀ ਹੁੰਦੀ, ਉਹਦੇ ਵਾਸਤੇ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਇਹੋ ਜਿਹੀ ਅਵਸਥਾ ਇੱਕ ਮਹਾਤਮਾ ਦੀ ਇੱਕ ਸਾਧੂ ਦੀ ਹੁੰਦੀ ਹੈ। ਉਸ ਫਕੀਰੀ ਦੀ ਸਾਧੂ ਦੀ ਅਵਸਥਾ ਵਿੱਚ ਉਹ ਟਿਕੇ ਹੋਏ ਸਨ, ਉਹਨਾਂ ਨੇ ਦੋਵਾਂ ਨੂੰ ਇੱਕ ਸਮਾਨ ਕਰਕੇ ਜਾਣਿਆ। ਜਿਹੜਾ ਰੱਖ ਕੇ ਗਿਆ ਉਹਦੇ ਵਾਸਤੇ ਵੀ ਇੱਕੋ ਬਿਰਤੀ, ਜਿਹੜਾ ਚੁੱਕ ਕੇ ਲੈ ਗਿਆ ਉਹਦੇ ਵਾਸਤੇ ਵੀ ਇੱਕੋ ਜਿਹੀ ਬਿਰਤੀ ਰੱਖੀ ਹੈ।
ਦੀਨ ਭਲਾ ਨੈ ਭਾਖਿਓ, ਲੀਨ ਬੁਰਾ ਨੈ ਬਖਾਨ।
ਜਿਹੜਾ ਤਾਂ ਦੁਸ਼ਾਲਾ ਭੇਟ ਕਰਕੇ ਗਿਆ ਸੀ ਉਹਨੂੰ ਇਹ ਨੀ ਸੀ ਕਿਹਾ ਤੇਰਾ ਭਲਾ ਹੋਵੇ, ਉਹਨੂੰ ਅਸੀਸ ਨੀ ਦਿੱਤੀ ਵੀ ਤੇਰਾ ਭਲਾ ਹੋਵੇ, ਤੂੰ ਦੁਸ਼ਾਲਾ ਦੇ ਕੇ ਚੱਲਿਆ। ਤੇ ਜਿਹੜਾ ਦੁਸ਼ਾਲਾ ਚੁੱਕ ਕੇ ਲੈ ਗਿਆ ਚੋਰ, ਉਹਨੂੰ ਇਹ ਨੀ ਆਖਿਆ ਵੀ ਤੇਰਾ ਬੁਰਾ ਹੋਵੇ ਤੇਰਾ ਮਾੜਾ ਹੋਵੇ, ਦੁਸ਼ਾਲਾ ਸਾਡਾ। ਦੇਣ ਵਾਲੇ ਨੂੰ ਭਲਾ ਨੀ ਕਿਹਾ ਔਰ ਚੁੱਕ ਕੇ ਲਿਜਾਣ ਵਾਲੇ ਨੂੰ ਬੁਰਾ ਨੀ ਆਖਿਆ।
ਆਇਓ ਹਰਕ ਨਾ ਮਨ ਮੈਂ ਕੀਨੋ, ਗਇਓ ਜਬੈ ਔਰ ਸ਼ੋਕ ਨਾ ਕੀਨੋ।
ਜਦੋਂ ਦੁਸ਼ਾਲਾ ਆਇਆ ਉਦੋਂ ਮਨ ਚ ਕੋਈ ਖੁਸ਼ੀ ਨੀ ਹੋਈ, ਮਨ ਚ ਕੋਈ ਹਰਖ ਨੀ ਹੋਇਆ ਵੀ ਦੁਸ਼ਾਲਾ ਆਇਆ। ਤੇ ਜੇ ਉਹ ਦੁਸ਼ਾਲਾ ਚੁੱਕ ਕੇ ਲੈ ਗਿਆ ਕੋਈ ਚੋਰ, ਤੇ ਫਿਰ ਮਨ ਚ ਸੋਗ ਨੀ ਹੋਇਆ, ਆਉਣ ਦੀ ਖੁਸ਼ੀ ਨਹੀਂ ਔਰ ਜਾਣ ਦਾ ਦੁੱਖ ਨਹੀਂ। ਹਰਖ ਸੋਗ ਤੇ ਰਹਿ ਨਿਆਰੋ, ਇਹੋ ਜੀ ਅਵਸਥਾ ਬਣੀ ਹੋਈ ਮਹਾਂਪੁਰਖ ਦੀ, ਇਸ ਮਹਾਤਮਾ ਦੀ, ਇਸ ਸਾਧੂ ਦੀ, ਕਿ ਜਿਸ ਵੇਲੇ ਦੁਸ਼ਾਲਾ ਆਇਆ ਉਦੋਂ ਖੁਸ਼ੀ ਨਹੀਂ, ਜਦੋਂ ਚਲਾ ਗਿਆ ਤੇ ਮਨ ਚ ਕੋਈ ਸੋਗ ਨਹੀਂ ਆਇਆ।
ਸਿੱਖ ਬੈਠਿਓ ਤਬ ਵੇਖ ਤਮਾਸ਼ਾ, ਹੁਣ ਉੱਠ ਚਲਿਓ ਹੇਤ ਪ੍ਰਭ ਪਾਸਾ।
ਜਿਹੜਾ ਸਿੱਖ ਬੈਠਾ ਸੀ ਨਾ ਉੱਥੇ, ਉਹਨੇ ਸਾਰਾ ਤਮਾਸ਼ਾ ਅੱਖਾਂ ਨਾਲ ਵੇਖਿਆ, ਦੁਸ਼ਾਲਾ ਰੱਖਣ ਵਾਲੇ ਸ਼ਾਹੂਕਾਰ ਨੂੰ ਵੀ ਵੇਖਿਆ ਤੇ ਚੁੱਕ ਕੇ ਲਿਜਾਣ ਵਾਲੇ ਨੂੰ ਵੀ ਵੇਖਿਆ। ਉਹ ਬਹਿ ਕੇ ਵੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਕਿਹੋ ਜਿਹਾ ਸਾਧੂ ਫਕੀਰ ਬੈਠਾ ਜਿਹੜਾ ਦੁਸ਼ਾਲਾ ਰੱਖ ਗਿਆ, ਉਹਨੂੰ ਕੋਈ ਅਸੀਸ ਨੀ ਦਿੱਤੀ, ਉਹਦਾ ਕੋਈ ਭਲਾ ਨੀ ਕਿਹਾ, ਜੇ ਕੋਈ ਚੁੱਕ ਕੇ ਲੈ ਗਿਆ ਤੇ ਉਹਨੂੰ ਬੁਰਾ ਨੀ ਕਿਹਾ। ਇਹ ਸਾਰਾ ਤਮਾਸ਼ਾ ਕੌਤਕ ਵੇਖ ਕੇ, ਕੁਝ ਸਮਾਂ ਬੈਠ ਕੇ ਆਰਾਮ ਕਰਕੇ, ਉਹ ਜਿਹੜਾ ਸਿੱਖ ਉਥੋਂ ਫਿਰ ਸਤਿਗੁਰਾਂ ਵੱਲ ਸ੍ਰੀ ਕਰਤਾਰਪੁਰ ਸਾਹਿਬ ਨੂੰ ਇਥੋਂ ਚੱਲ ਪਿਆ।
ਪੰਥ ਚਲਤ ਪਾ ਸੰਭਿਆ ਕਾਲਾ, ਨਿਕਟ ਨਗਰਾ ਮੇ ਉਜਾਰ ਬਿਸਾਲਾ।
ਖਾਲਸਾ ਜੀ ਵੇਖੋ, ਮਹਾਰਾਜ ਜੀ ਆਪ ਹੀ ਸਾਰੀ ਵਿਧ ਬਣਾ ਰਹੇ ਨੇ, ਕਿਉਂਕਿ ਉਹਨੂੰ ਜਵਾਬ ਦੇਣਾ ਨਾ ਉਹਦੇ ਸਵਾਲਾਂ ਦਾ, ਇਸ ਕਰਕੇ ਸਤਿਗੁਰੂ ਜੀ ਸਾਰੀ ਵਿਧ ਆਪ ਹੀ ਕਿਰਪਾ ਕਰਕੇ ਬਣਾ ਰਹੇ ਨੇ। ਜਦੋਂ ਇਹ ਚਲਦਾ ਆਇਆ ਤੇ ਚਲਦਾ ਚਲਦਾ ਰਸਤੇ ਚ ਉਜਾੜ ਵਿਚ ਇਹਨੂੰ ਸੰਧਿਆ ਪੈ ਗਈ, ਜੰਗਲ ਵਿਚ ਹੀ, ਨੇੜੇ ਤੇੜੇ ਕੋਈ ਗ੍ਰਾਮ ਨਹੀਂ ਨਗਰ ਨਹੀਂ, ਉਜਾੜ ਹੀ ਸੀ, ਬੀਆਬਾਨ ਜੰਗਲ ਸੀ, ਉਸ ਜੰਗਲ ਦੇ ਵਿਚ ਹੀ ਇਹਨੂੰ ਹਨੇਰਾ ਪੈ ਗਿਆ।
ਤਰੇ ਬਿਰਖ ਕਹਿ ਕੀਨੋ ਡੇਰਾ,
ਇਹਨੇ ਵੇਖਿਆ ਵੀ ਹੁਣ ਜੰਗਲ ਵਿਚ ਹਨੇਰੇ ਤੇ ਅੱਗੇ ਮੈਂ ਜਾ ਨਹੀਂ ਸਕਦਾ, ਕਿਉਂਕਿ ਹਨੇਰੇ ਵਿਚ ਰਸਤੇ ਦਾ ਪਤਾ ਨਹੀਂ ਲੱਗਣਾ, ਹੁਣ ਤਾਂ ਇਥੋਂ ਸਵੇਰੇ ਦਿਨ ਹੋਵੇਗਾ ਤਾਂ ਹੀ ਮੈਂ ਚੱਲ ਸਕਦਾ। ਇਹ ਜਾਣ ਕੇ ਇਹਨੇ ਇੱਕ ਦਰਖਤ ਦੇ ਥੱਲੇ, ਉਸੇ ਜੰਗਲ ਵਿਚ ਇੱਕ ਦਰਖਤ ਦੇ ਥੱਲੇ ਆਪਣਾ ਆਸਣ ਲਾ ਲਿਆ।
ਖਗ ਨਰ ਨਾਰੀ ਤਾਂ ਬਸੇਰਾ,
ਖਾਲਸਾ ਜੀ ਉਸੇ ਦਰਖਤ ਦੇ ਉੱਤੇ ਇੱਕ ਪੰਛੀਆਂ ਦਾ ਕਬੂਤਰਾਂ ਦਾ ਜੋੜਾ ਰਹਿੰਦਾ ਹੈ।
ਚਾਰ ਘੜੀ ਬੀਤੀ ਜਬ ਰਹਿਣਾ, ਪੰਕਨ ਪੰਕੀ ਤੋਂ ਕਹਿ ਦੀਨਾ।
ਖਾਲਸਾ ਜੀ ਉਹਨਾਂ ਦਾ ਵੀ ਕੋਈ ਪੂਰਵਲਾ ਜਨਮ ਚੰਗਾ ਸੀ, ਪਰ ਕਿਸੇ ਮਾੜੇ ਕਰਮ ਕਰਕੇ ਉਹ ਕਬੂਤਰ ਤੇ ਕਬੂਤਰੀ ਦੀ ਜੋਨ ਚ ਪਏ ਹੋਏ ਸਨ, ਪੰਛੀ ਤਨ ਵਿਚ ਆਏ ਹੋਏ ਸਨ, ਕਿਸੇ ਕਰਮ ਕਰਕੇ ਸਜ਼ਾ ਹੀ ਭੋਗ ਰਹੇ ਸੀ। ਉਹਨਾਂ ਨੇ ਵੇਖਿਆ ਜਦੋਂ ਚਾਰ ਕ ਘੜੀਆਂ ਰਾਤ ਬੀਤ ਗਈ, ਉਹ ਸਿੱਖ ਦਰਖਤ ਦੇ ਥੱਲੇ ਬੈਠਾ ਰਿਹਾ, ਤੇ ਚਾਰ ਕ ਘੜੀਆਂ ਦੀ ਜਦੋਂ ਰਾਤ ਬੀਤੀ ਤੇ ਜਿਹੜਾ ਨਰ ਕਬੂਤਰ ਸੀ ਉਹ ਮਾਦਾ ਕਬੂਤਰੀ ਇਸਤਰੀ ਨੂੰ ਕਹਿਣ ਲੱਗਾ,
ਆਇਓ ਅਤਿਥ ਹਮਾਰ ਅਗਾਰਾ, ਇਸਕੋ ਦੇਨੋ ਬਣੇ ਆਰਾ।
ਬੋਲਿਆ ਕਹਿਣ ਲੱਗਾ ਵੀ ਆਪਾਂ ਹਾਂ ਗ੍ਰਿਸਤੀ, ਤੇ ਗ੍ਰਿਸਤੀ ਦਾ ਇਹ ਧਰਮ ਹੁੰਦਾ ਵੀ ਜੇ ਉਹਦੇ ਘਰ ਚ ਅਤਿਥੀ ਆਵੇ, ਪ੍ਰਾਹੁਣਾ ਆਵੇ ਤੇ ਉਹਨੂੰ ਭੋਜਨ ਛਕਾਵੇ। ਅੱਜ ਇਹ ਸਿੱਖ ਜਿਹੜਾ ਹੈ ਸਾਡੇ ਘਰ ਚ ਪ੍ਰਾਹੁਣਾ ਬਣ ਕੇ ਆਇਆ, ਇਹ ਦਰਖਤ ਥੱਲੇ ਬੈਠਾ ਹੈ, ਇਹ ਦਰਖਤ ਦੇ ਉੱਤੇ ਸਾਡਾ ਘਰ ਹੈ, ਇਸ ਕਰਕੇ ਸਾਡਾ ਘਰ ਹੈ ਤੇ ਸਾਡੇ ਘਰ ਦੇ ਵਿਚ ਅੱਜ ਜਿਹੜਾ ਸਿੱਖ ਹੈ ਅਤਿਥੀ ਬਣ ਕੇ ਪ੍ਰਾਹੁਣਾ ਬਣ ਕੇ ਆਇਆ ਤੇ ਇਹਨੂੰ ਸਾਨੂੰ ਕੋਈ ਨਾ ਕੋਈ ਭੋਜਨ ਬਣਾ ਕੇ ਭੋਜਨ ਦੇਣਾ ਚਾਹੀਦਾ, ਇਹ ਸਾਡਾ ਫਰਜ਼ ਬਣਦਾ, ਕਰਤੱਵ ਬਣਦਾ।
ਅਸਕੈ ਪੁਰ ਕੋ ਲੀਨੀ ਉਡਾਰੀ ਹਾਨੀ ਅਗਨੀ ਚੁੰਚ ਵਜਾਰੇ,
ਇਦਾਂ ਕਹਿ ਕੇ ਕਹਿੰਦੇ ਜਿਹੜਾ ਕਬੂਤਰ ਸੀ ਉਹ ਨਗਰ ਵਾਲੇ ਪਾਸੇ ਉੱਡ ਕੇ ਚਲਾ ਗਿਆ। ਉੱਡ ਕੇ ਗਿਆ ਤੇ ਉੱਡ ਕੇ ਜਾ ਕੇ ਉਹਨੇ ਨਗਰ ਵਿਚ ਕਿਤੇ ਅੱਗ ਬਲਦੀ ਵੇਖੀ ਤੇ ਬਲਦੀ ਹੋਈ ਅੱਗ ਦੇ ਵਿਚੋਂ ਇਕ ਅੱਗ ਦਾ ਅੰਗਾਰ ਆਪਣੀ ਚੁੰਝ ਚ ਰੱਖ ਕੇ ਲਿਆਂਦਾ ਵੀ ਇੱਥੇ ਸਿੱਖ ਦੇ ਕੋਲ ਅੱਗ ਬਾਲਣ ਦਾ ਪ੍ਰਬੰਧ ਹੋ ਸਕੇ। ਚੁੰਝ ਦੇ ਵਿਚ ਇਕ ਅੱਗ ਦਾ ਅੰਗਾਰ ਰੱਖ ਕੇ ਕਬੂਤਰ ਲੈ ਕੇ ਆਇਆ।
ਦਈ ਸਿੱਖ ਤੋਂ ਤੱਛਣ ਲਿਆਏ ਤ੍ਰਿਣ ਚੁਣ ਪੰਕੀ ਕਰੇ ਕਿਠਾਏ,
ਅੱਗ ਦਾ ਅੰਗਿਆਰ ਸੀ ਕਬੂਤਰ ਨੇ ਲਿਆ ਕੇ ਸਿੱਖ ਦੇ ਅੱਗੇ ਸੁੱਟ ਦਿੱਤਾ। ਸਿੱਖ ਨੇ ਵੇਖਿਆ ਵੀ ਅੱਗ ਦਾ ਅੰਗਾਰ, ਇੱਥੇ ਜੰਗਲ ਵਿਚ ਅੱਗ ਦੀ ਲੋੜ ਪੈਂਦੀ ਹੈ, ਉਹਨੇ ਕੁਝ ਕੱਖ ਇਕੱਠੇ ਕਰਕੇ ਉਸ ਅੱਗ ਦੇ ਅੰਗਾਰ ਨਾਲ ਅੱਗ ਬਾਲ ਲਈ, ਲੱਕੜੀਆਂ ਇਕੱਠੀਆਂ ਕਰਕੇ ਅੱਗ ਮਚਾ ਲਈ, ਅੱਗ ਉਸ ਵੇਲੇ ਬਾਲ ਲਈ।
ਅਗਨ ਜਗਾਈ ਸਿੱਖ ਨੇ ਜਬ ਹੀ ਗਿਰ ਕੇ ਪਰੀ ਬਿਹੰਗਨ ਤਵੇ,
ਜਦੋਂ ਸਿੱਖ ਨੇ ਅੱਗ ਬਾਲ ਲਈ, ਅੱਗ ਬਲ ਕੇ ਪ੍ਰਚੰਡ ਹੋ ਗਈ ਤੇ ਕਹਿੰਦੇ ਜਿਹੜੀ ਕਬੂਤਰੀ ਸੀ ਉਹ ਭੱਜ ਕੇ ਉਤੋਂ ਉਹਨੇ ਛਾਲ ਮਾਰੀ, ਉਹ ਅੱਗ ਦੇ ਵਿਚ ਡਿੱਗ ਪਈ। ਅੱਗ ਦੇ ਵਿਚ ਉਹਨੇ ਆਪਣਾ ਆਪ ਸਾੜ ਦਿੱਤਾ, ਅੱਗ ਦੇ ਵਿਚ ਕਬੂਤਰੀ ਡਿੱਗ ਪਈ।
ਇਸ ਪਸ਼ਚਾਤ ਬਿਹੰਗ ਗਿਰ ਪਰਿਓ ਉਤੋਂ ਸੁਭੂਖ ਯੁਤ ਭੋਜਨ ਕਰਿਓ,
ਉਹਦੇ ਪਿੱਛੇ ਪਿੱਛੇ ਜਿਹੜਾ ਉਹ ਕਬੂਤਰ ਸੀ ਉਹਨੇ ਵੀ ਛਾਲ ਮਾਰੀ ਅੱਗ ਦੇ ਵਿਚ, ਉਹ ਵੀ ਸੜ ਗਿਆ। ਹੁਣ ਇਹ ਭੁੱਖਾ ਸੀ, ਸਾਰੇ ਦਿਨ ਦਾ ਪੈਂਡਾ ਤੈਅ ਕਰਦਾ ਆਉਂਦਾ ਸੀ, ਰਸਤੇ ਵਿਚ ਵੀ ਇਹਨੂੰ ਕੁਝ ਖਾਣ ਨੂੰ ਨਹੀਂ ਸੀ ਮਿਲਿਆ ਤੇ ਜਦੋਂ ਬੰਦਾ ਭੁੱਖਾ ਹੋਵੇ ਤੇ ਫਿਰ ਭੁੱਖਾ ਬੰਦਾ ਇਹ ਨੀ ਵੇਖਦਾ ਵੀ ਕੀ ਹੈ। ਕਹਿੰਦੇ ਇਹਨੇ ਜਿਹੜਾ ਜੋੜਾ ਸੀ ਵਿਚ ਅੱਗ ਦੇ ਵਿਚ ਸੜਿਆ ਹੋਇਆ ਉਹਨਾਂ ਦਾ ਮਾਸ ਭੁੰਨ ਕੇ ਅੱਗ ਦੇ ਵਿਚ ਇਹਨੇ ਖਾ ਲਿਆ, ਕਿਉਂਕਿ ਹਾਲੇ ਸਿੱਖ ਨਹੀਂ ਸੀ ਬਣੇ। ਉਹ ਮਾਸ ਜਿਹੜਾ ਸੀ ਜੋੜੇ ਦਾ ਉਹ ਇਹਨੇ ਖਾ ਕੇ ਆਪਣਾ ਪੇਟ ਭਰ ਲਿਆ।
ਮੁਰਬ ਜਨਮ ਪੰਖ ਸਰ ਜੋਏ ਗੁਰ ਕੇ ਸਿੱਖ ਸਿੱਖਣੀ ਸੋਏ।
ਅੱਛਾ ਜੀ, ਪੂਰਵਲੇ ਜਨਮ ਦੇ ਵਿਚ ਕੋਈ ਚੰਗੇ ਜਨਮ ਦੇ ਵਿਚ ਸਨ ਜਿਹੜਾ ਇਹ ਕਬੂਤਰ ਕਬੂਤਰੀ ਸੜੇ ਨੇ, ਜਿਨ੍ਹਾਂ ਨੂੰ ਸੋਝੀ ਸੀ। ਵੇਖੋ ਪਰਮੇਸ਼ਰ ਵੱਲੋਂ ਇਹੋ ਜਿਹਾ ਗਿਆਨ ਇਨ੍ਹਾਂ ਦੇ ਅੰਦਰ ਉਜਾਗਰ ਹੋ ਆਇਆ। ਦੂਜਾ, ਉਹ ਸਿੱਖ ਦੇ ਦਰਸ਼ਨ ਕੀਤੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੋਏ ਸਨ। ਕਹਿੰਦੇ ਪੂਰਵਲੇ ਜਨਮ ਦੇ ਵਿਚ ਕੋਈ ਚੰਗੇ ਜਨਮ ਦੇ ਵਿਚ ਸਨ, ਇਨ੍ਹਾਂ ਨੇ ਕੋਈ ਸੇਵਾ ਕੀਤੀ ਹੋਈ ਸੀ।
ਕਿਸੋ ਦੋਸ਼ ਤੇ ਠੱਗ ਤਨ ਪਾਇਓ ਪਰ ਉਪਕਾਰ ਹੇਤ ਛੁਟਕਾਇਓ,
ਕਿਸੇ ਮਾੜੇ ਕਰਮ ਕਰਕੇ ਇਨ੍ਹਾਂ ਨੂੰ ਕਬੂਤਰ ਤੇ ਕਬੂਤਰੀ ਦੀ ਜੋਨ ਮਿਲ ਗਈ। ਮਾੜੇ ਸ਼ੁਭ ਅਸ਼ੁਭ ਕਰਮ ਮਨੁੱਖ ਦੇ ਨਾਲ ਹੀ ਚੱਲਦੇ ਆਉਂਦੇ ਨੇ, ਕੋਈ ਮਾੜਾ ਕਰਮ ਇਹੋ ਜਿਹਾ ਹੋਇਆ ਵੀ ਇਨ੍ਹਾਂ ਨੂੰ ਇਸ ਜੋਨ ਵਿਚ ਆਉਣਾ ਪਿਆ, ਪਰ ਉਹ ਵੀ ਇਨ੍ਹਾਂ ਨੇ ਪਰ ਉਪਕਾਰ ਵਾਸਤੇ, ਇਸ ਸਿੱਖ ਦਾ ਪੇਟ ਭਰਨ ਵਾਸਤੇ ਆਪਣੇ ਸਰੀਰ ਨੂੰ ਛੱਡ ਦਿੱਤਾ ਔਰ ਉਸ ਅੱਗ ਦੇ ਵਿਚ ਸੜ ਕੇ ਮਰ ਗਏ। ਪਰ ਉਪਕਾਰ ਵਾਸਤੇ ਆਪਣਾ ਤਨ ਤਿਆਗ ਦਿੱਤਾ।
ਸ੍ਰੀ ਪ੍ਰਭ ਤਿੰਨ ਕੋ ਗਤ ਦਈ ਹੋਰ ਭਈ ਜਬ ਆਏ,
ਸਾਜੇ ਇਨ੍ਹਾਂ ਦੋਹਾਂ ਦੀ ਤਾਂ ਮੁਕਤੀ ਹੋ ਗਈ ਇਹੋ ਜਿਹਾ ਤਿਆਗ ਕਰਕੇ, ਇਨ੍ਹਾਂ ਦੋਹਾਂ ਦੀ ਮੁਕਤੀ ਹੋ ਗਈ, ਇਹ ਦੋਵੇਂ ਮੋਕਸ਼ ਨੂੰ ਮੁਕਤੀ ਨੂੰ ਪ੍ਰਾਪਤ ਹੋ ਗਏ। ਇਸੇ ਪ੍ਰਕਾਰ ਰਾਤ ਬੀਤ ਗਈ, ਸਵੇਰ ਦਾ ਸਮਾਂ ਹੋ ਆਇਆ।
ਸਭ ਬਿਦ ਅਚਰਜ ਦੇਖ ਕੇ ਚਲਿਓ ਪੰਥ ਤਾਂ ਵਧਾਏ,
ਜਿਹੜਾ ਸਿੱਖ ਸੀ ਇਹਨੇ ਤਿੰਨ ਅਸਚਰਜ ਕੌਤਕ ਵੇਖ ਲਏ। ਇੱਕ ਤਾਂ ਉਹ ਸਿੱਖ ਦਾ ਤਿਆਗ ਵੇਖਿਆ ਪਹਿਲਾਂ, ਫਿਰ ਰਸਤੇ ਵਿਚ ਉਹ ਸਾਧੂ ਦੀ ਬਿਰਤੀ ਵੇਖੀ, ਫਿਰ ਇਹ ਕਬੂਤਰ ਕਬੂਤਰੀ ਦਾ ਤਿਆਗ ਵੇਖ ਕੇ ਬੜਾ ਹੈਰਾਨ ਹੋਇਆ ਤੇ ਇਹ ਤਿੰਨ ਅਸਚਰਜ ਕੌਤਕ ਵੇਖ ਕੇ ਹੈਰਾਨੀ ਦੇ ਨਾਲ ਇਹ ਬੜੀ ਛੇਤੀ ਨਾਲ ਕਾਹਲੀ ਨਾਲ ਚੱਲਦਾ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਵੱਲ ਆਇਆ।
ਕਿਉਂ ਪਈ ਪਹੁੰਚਿਓ ਪੁਰ ਕਰਤਾਰ ਮਝਾਰੇ ਸਰਬ ਦਰਬ ਹਰ ਗੁਰੂ ਅਗਾਰੇ,
ਸਤਿਗੁਰਾਂ ਦੇ ਦਰਬਾਰ ਵਿਚ ਪਹੁੰਚਿਆ, ਸ੍ਰੀ ਕਰਤਾਰਪੁਰ ਸਾਹਿਬ ਆਇਆ, ਮਹਾਰਾਜ ਜੀ ਦੀ ਧਰਮਸ਼ਾਲਾ ਚ ਹਾਜ਼ਰ ਹੋਇਆ ਔਰ ਆ ਕੇ ਸਭ ਤੋਂ ਪਹਿਲਾਂ ਜਿਹੜਾ 200 ਰੁਪਈਆ ਸਿੱਖ ਕੋਲ ਲਿਆਇਆ ਸੀ ਉਹ 200 ਰੁਪਈਆ ਮਹਾਰਾਜ ਜੀ ਦੇ ਅੱਗੇ ਰੱਖਿਆ, ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟ ਕੀਤਾ।
ਹੱਥ ਜੋੜ ਕੇ ਬੰਧਨ ਕੀਨੀ ਪ੍ਰਥਮ ਅਲਾਇਕ ਬੂਜਨ ਜੋਈ, ਹੱਥ ਜੋੜ ਕੇ ਸਰ ਕੈ ਬੰਧਨ ਕੀਨ ਲੀਨ ਉਪਦੇਸ਼ ਜਾਸ ਮਤ ਭੀਨੀ।
ਉਸ ਵੇਲੇ ਇਹਨੇ ਆਪਣਾ ਵੀ ਜਿਹੜਾ 50 ਰੁਪਈਆ ਸਿੱਖ ਨੇ ਇਹਨੂੰ ਦਿੱਤਾ ਸੀ ਨਾ, ਉਹ ਵੀ ਮਹਾਰਾਜ ਜੀ ਦੇ ਚਰਨਾਂ ਚ ਰੱਖ ਦਿੱਤਾ। ਮਹਾਰਾਜ 250 ਰੁਪਈਆ ਸਿੱਖ ਨੇ ਦਿੱਤਾ, ਉਹ ਵੀ ਸਤਿਗੁਰਾਂ ਦੇ ਅੱਗੇ ਰੱਖ ਕੇ ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਵੰਦਨਾ ਕੀਤੀ, ਜਿਹਦੇ ਮਨ ਚ ਗੁਰੂ ਸਾਹਿਬ ਦਾ ਉਪਦੇਸ਼ ਲੈਣ ਵਾਸਤੇ ਇੱਛਾ ਹੈ ਕਿ ਹੁਣ ਸਤਿਗੁਰੂ ਜੀ ਮੈਨੂੰ ਉਪਦੇਸ਼ ਦੇਣ, ਕਿਉਂਕਿ ਇਹਨੇ ਆ ਕੇ ਪੁੱਛਿਆ ਸੀ ਕੁਝ ਦਿਨ ਪਹਿਲਾਂ ਕਿ ਮਹਾਰਾਜ ਮੈਂ ਸਿੱਖ ਬਣਾ, ਫਕੀਰ ਬਣਾ ਜਾਂ ਗ੍ਰਿਸਤੀ ਬਣਾ, ਤੇ ਸਤਿਗੁਰੂ ਜੀ ਕੋਲੋਂ ਉਪਦੇਸ਼ ਲੈਣ ਦੀ ਇੱਛਾ ਇਹਦੇ ਅੰਦਰ ਹੈ। ਮਹਾਰਾਜ ਜੀ ਨੂੰ ਬੜੇ ਅਦਬ ਨਾਲ ਮਾਇਆ ਭੇਟਾ ਕਰਕੇ ਵੰਦਨਾ ਕਰਕੇ ਸਤਿਗੁਰਾਂ ਦੇ ਚਰਨਾਂ ਚ ਬੈਠਾ ਹੈ।
ਬੋਲੇ ਪ੍ਰਭੂ ਨਿਸ਼ਾ ਤਬ ਹੋਏ ਪ੍ਰਥਮ ਆਏ ਕੈ ਬੂਜਨ ਜੋਏ।
ਮਹਾਰਾਜ ਜੀ ਕਹਿਣ ਲੱਗੇ, ਹਾਂ ਭਾਈ ਗੁਰਮੁਖਾ ਦੱਸ, ਤੇਰੀ ਨਿਸ਼ਾ ਹੋ ਗਈ ਹੈ, ਤੇਰੇ ਮਨ ਦੀ ਤਸੱਲੀ ਹੋਈ ਕਿ ਨਹੀਂ ਹੋਈ? ਜੋ ਤੂੰ ਆ ਕੇ ਸਾਡੇ ਕੋਲੋਂ ਪਹਿਲਾਂ ਪੁੱਛਿਆ ਸੀ, ਸਾਡੇ ਕੋਲ ਆ ਕੇ ਸਵਾਲ ਕੀਤੇ ਸਨ, ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲਿਆ ਕਿ ਨਹੀਂ ਮਿਲਿਆ? ਤੇਰੇ ਮਨ ਦੀ ਸੰਤੁਸ਼ਟੀ ਹੋਈ ਹੈ ਕਿ ਨਹੀਂ ਹੋਈ?
ਕਹੇ ਸਿੱਖ ਮੈਂ ਕਛੂ ਨਾ ਜਾਣੋ, ਸਮਝਾਓ ਅਬ ਕਰੋ ਬਖਾਨੋ।
ਅੱਗੋਂ ਇਹ ਸਿੱਖ ਬੋਲਿਆ, ਕਹਿਣ ਲੱਗਾ, ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਕੁਝ ਨਹੀਂ ਜਾਣਦਾ, ਮੈਨੂੰ ਤਾਂ ਹਾਲੇ ਕੋਈ ਸਮਝ ਨਹੀਂ ਆਈ, ਤਿੰਨ ਅਜੀਬੋ ਗਰੀਬ ਕੌਤਕ ਵੇਖ ਕੇ ਮੈਂ ਵਾਪਸ ਮੁੜ ਆਇਆ, ਪਰ ਮਹਾਰਾਜ ਹਾਲੇ ਤੱਕ ਮੈਨੂੰ ਕੋਈ ਸਮਝ ਨਹੀਂ ਆਈ, ਦਇਆ ਕਰੋ, ਕਿਰਪਾ ਕਰੋ ਮਹਾਰਾਜ, ਤੁਸੀਂ ਆਪ ਮਤ ਦੇ ਕੇ ਮੈਨੂੰ ਸਮਝਾਓ ਤਾਂ ਜੋ ਮੈਨੂੰ ਸਮਝ ਆ ਸਕੇ।
ਗੋਏਰਾ ਸ਼੍ਰੀ ਪ੍ਰਭ ਬੋਲੇ, ਸਿੱਖ ਤੈ ਜੈਸੇ ਦੇਖਿਓ ਜਾਏ।
ਮਹਾਰਾਜ ਜੀ ਕਹਿਣ ਲੱਗੇ, ਤੂੰ ਇਹ ਸਵਾਲ ਕੀਤਾ ਸੀ ਵੀ ਮੈਂ ਸਿੱਖ ਬਣਾ ਤੇ ਕਿਹੋ ਜਿਹਾ? ਮਹਾਰਾਜ ਜੀ ਕਹਿੰਦੇ, ਸੁਣ ਫਿਰ, ਸਿੱਖ ਪਤਾ ਕਿਹੋ ਜਿਹੇ ਹੁੰਦੇ ਨੇ? ਜਿਹਦੇ ਘਰ ਤੂੰ ਗਿਆ ਸੀ 200 ਰੁਪਈਆ ਲੈਣ ਵਾਸਤੇ, ਇਹੋ ਜਿਹੇ ਸਿੱਖ ਜਿਹੜੇ ਆਪਣਾ ਸਭ ਕੁਝ ਵੇਚਣ ਨੂੰ ਤਿਆਰ ਹੋ ਜਾਣ ਆਪਣੇ ਗੁਰੂ ਦਾ ਹੁਕਮ ਸੁਣ ਕੇ।
ਗੁਰ ਕੋ ਸਰਬਸ ਜਾਣ ਕੈ ਸੁਤਾ ਵੇਚ ਧਨ ਲਿਆਏ।
ਇਹ ਸਮਝ ਕੇ ਵੀ ਮੇਰਾ ਸਭ ਕੁਝ ਗੁਰੂ ਦਾ ਹੈ, ਮੇਰਾ ਕੁਝ ਵੀ ਨਹੀਂ, ਸਭ ਕੁਝ ਗੁਰੂ ਦਾ ਹੈ, ਤੇ ਗੁਰੂ ਦਾ ਜਾਣ ਕੇ ਉਹਨੇ ਆਪਣੀ ਲੜਕੀ ਆਪਣੀ ਕੰਨਿਆ ਵੇਚ ਕੇ ਉਹਦਾ ਧਨ ਲਿਆ ਕੇ ਤੈਨੂੰ ਦਿੱਤਾ ਹੈ।
ਜੋ ਪਈ ਸਿੱਖ ਹੋਣ ਜੇ ਮਨ ਲਲਚਾਵੇ, ਤਿਸ ਸਮ ਬਨੋ ਪਰਮ ਗਤ ਪਾਵੇ।
ਮਹਾਰਾਜ ਜੀ ਕਹਿੰਦੇ, ਜੇ ਤੂੰ ਸਿੱਖ ਬਣਨਾ ਚਾਹੁੰਦਾ ਨਾ ਸਿੱਖ, ਤੇ ਫਿਰ ਉਹੋ ਜਿਹਾ ਸਿੱਖ ਬਣ ਜਿਹਦੇ ਘਰੋਂ ਚੱਲ ਕੇ ਆਇਆ ਤੂੰ, ਜਿਹਦੇ ਘਰ ਚੱਲ ਕੇ ਗਿਆ ਸੀ ਤੂੰ, ਉਹੋ ਜਿਹਾ ਸਿੱਖ ਬਣ, ਕਿਉਂਕਿ ਜੇ ਉਹਦੇ ਸਮਾਨ ਸਿੱਖ ਬਣੇਗਾ ਤੇ ਤੈਨੂੰ ਪਰਮ ਗਤੀ ਦੀ, ਸ੍ਰੇਸ਼ਟ ਗਤੀ ਦੀ ਪ੍ਰਾਪਤੀ ਹੋਵੇਗੀ।
ਜੇ ਤੂੰ ਚਾਹਤ ਕਰਨ ਫਕੀਰੇ, ਉਰਤੇ ਤਜੋ ਹਰਕ ਦਿਲ ਗੇਰੇ।
ਜੇ ਤੂੰ ਫਕੀਰੀ ਕਰਨਾ ਚਾਹੁੰਦਾ, ਸਿੱਖ ਬਣਨਾ ਚਾਹੁੰਦਾ ਤੇ ਉਹੋ ਜਿਹਾ ਬਣ ਜਾ, ਤੇ ਜੇ ਤੇਰੇ ਮਨ ਚ ਫਕੀਰੀ ਕਰਨ ਦੀ ਇੱਛਾ ਹੈ, ਤੂੰ ਚਾਹੁੰਦਾ ਹੈ ਕਿ ਮੈਂ ਫਕੀਰ ਬਣ ਜਾਵਾਂ, ਤੇ ਫਿਰ ਏਦਾਂ ਕਰ ਵੀ ਆਪਣੇ ਹਿਰਦੇ ਚੋਂ ਹਰਖ ਔਰ ਦਿਲਗੀਰੀ ਸੋਗ, ਇਹਨਾਂ ਦੋਹਾਂ ਦੀ ਅਵਸਥਾ ਦਾ ਭਾਵ ਜਿਹੜਾ ਆ ਉਹ ਆਪਣੇ ਹਿਰਦੇ ਚੋਂ ਤਿਆਗ ਦੇ।
ਪੰਥ ਵਿਖੇ ਦੇਖਿਓ ਸੰਤ ਜੈਸਾ, ਕਰ ਸਮਾਨ ਬਿਰਤੀ ਵੈ ਤੈਸਾ।
ਜਿਹੜਾ ਤੂੰ ਫਕੀਰ ਵੇਖਿਆ ਸੀ ਨਾ ਰਸਤੇ ਚ ਚੌਂਕੜਾ ਮਾਰੀ ਬੈਠਾ ਸੀ, ਜੇ ਫਕੀਰ ਬਣਨਾ ਤੇ ਫਿਰ ਉਹੋ ਜਿਹਾ ਬਣ ਜਾ ਕਿ ਜਿਹਦੀ ਦੋਵੇਂ ਸਮਾਨ ਇੱਕ ਸਮਾਨ ਬਿਰਤੀ ਰਹੀ ਦੋਵਾਂ ਅਵਸਥਾਵਾਂ ਚ, ਜੇ ਦੁਸ਼ਾਲਾ ਦੇ ਗਿਆ ਸ਼ਾਹੂਕਾਰ ਤੇ ਮਨ ਚ ਖੁਸ਼ੀ ਨਹੀਂ, ਜੇ ਚੋਰ ਚੁੱਕ ਕੇ ਲੈ ਗਿਆ ਤੇ ਮਨ ਚ ਦੁੱਖ ਨਹੀਂ, ਤੇ ਜੇ ਤੂੰ ਫਕੀਰ ਬਣਨਾ ਤੇ ਉਹੋ ਜੀ ਫਕੀਰੀ ਬਣਾ ਕਿ ਜਿੱਥੇ ਹਰਖ ਤੇ ਸੋਗ ਵਿਚ ਤੇਰੀ ਇੱਕ ਸਮ ਇੱਕ ਸਮਾਨ ਬਿਰਤੀ ਬਣੀ ਰਹੇ।
ਪਾਏ ਪਦਾਰਥ ਹਰਖ ਨਾ ਕੀਨਾ, ਗਏ ਪਾਸ ਤੇ ਸ਼ੋਕ ਨਾ ਕੀਨਾ।
ਜਿਹਨੇ ਆਪਣੀ ਇੱਕ ਸਮਾਨ ਬਿਰਤੀ ਰੱਖੀ ਸੀ, ਉਹ ਰਸਤੇ ਦੇ ਜਿਹੜੇ ਸੰਤ ਸਨ, ਮਹਾਂਪੁਰਖ ਸਨ, ਤੇ ਉਹਨਾਂ ਨੇ ਜਦੋਂ ਪਦਾਰਥ ਪ੍ਰਾਪਤ ਕੀਤਾ ਤੇ ਮਨ ਚ ਖੁਸ਼ੀ ਨਹੀਂ ਹੋਈ ਔਰ ਜਾਣ ਸਮੇਂ ਮਨ ਚ ਸ਼ੋਗ ਨਹੀਂ ਕੀਤਾ। ਇਸੇ ਪ੍ਰਕਾਰ ਹੇ ਭਾਈ ਸਿੱਖਾ, ਜੇ ਫਕੀਰ ਬਣਨਾ ਤੇ ਉਹੋ ਜਿਹਾ ਬਣ ਜਾ ਵੀ ਜੇ ਮਿਲੇ ਤੇ ਮਨ ਚ ਖੁਸ਼ੀ ਨਾ ਹੋਵੇ, ਜੇ ਖੋਇਆ ਜਾਵੇ ਤੇ ਮਨ ਚ ਸੋਗ ਨਾ ਹੋਵੇ। ਇਹੋ ਜੀ ਇੱਕ ਸਮਾਨ ਬਿਰਤੀ ਆਪਣੀ ਬਣਾ ਕੇ ਫਕੀਰੀ ਧਾਰਨ ਕਰ ਲੈ।
ਗ੍ਰਸਤ ਧਰਮ ਚਾਤ ਜੇ ਕਰਨਾ ਤੋ ਪੰਛੀ ਜਿਉ ਕਰੋ ਅਚਰਨਾ।
ਤੀਜਾ ਸਵਾਲ ਸੀ ਤੇਰਾ, ਮੈਂ ਗ੍ਰਸਤੀ ਬਣਾ। ਮਹਾਰਾਜ ਜੀ ਕਹਿੰਦੇ ਜੇ ਫਿਰ ਗ੍ਰਸਤੀ ਬਣਨਾ ਚਾਹੁੰਦਾ ਨਾ, ਤੇ ਫਿਰ ਉਹ ਜਿਹੜਾ ਕਬੂਤਰ ਕਬੂਤਰੀ ਦਾ ਤੂੰ ਜੀਵਨ ਵੇਖਿਆ ਰਸਤੇ ਵਿਚ, ਉਹਨਾਂ ਪੰਛੀਆਂ ਦਾ, ਉਹਨਾਂ ਵਿਹੰਗਨਾ ਦਾ, ਉਹਨਾਂ ਪੰਛੀਆਂ ਦਾ ਜਿਹੜਾ ਤੂੰ ਜੀਵਨ ਵੇਖਿਆ ਹੈ, ਉਹੋ ਜਿਹਾ ਆਚਰਣ ਆਪਣਾ, ਉਹੋ ਜਿਹਾ ਜੀਵਨ ਬਣਾ ਲੈ ਉਹਨਾਂ ਪੰਛੀਆਂ ਵਰਗਾ।
ਠੀਕ ਦੁੱਖ ਨਾ ਵਿਚਰਿਓ, ਖਿਨ ਮੈਂ ਨਿਜ ਸਰੀਰ ਪਰ ਅੜਿਓ।
ਜਿਨ੍ਹਾਂ ਨੇ ਅਤਿਥੀ ਵਾਸਤੇ ਵੀ ਸਾਡੇ ਘਰ ਅਤਿਥੀ ਆਇਆ, ਪ੍ਰਾਹੁਣਾ ਆਇਆ, ਇਹ ਸਮਝ ਕੇ ਆਪਣੇ ਦੁੱਖ ਦੀ ਵਿਚਾਰ ਨਹੀਂ ਕੀਤੀ, ਤੇਰਾ ਪੇਟ ਉਧਰ ਪੂਰਨ ਵਾਸਤੇ ਉਹਨਾਂ ਨੇ ਆਪਣੇ ਤਨ ਤੱਕ ਅੱਗ ਦੇ ਵਿਚ ਜਲਾ ਕੇ ਰੱਖ ਦਿੱਤੇ। ਇਕ ਗ੍ਰਸਤੀ ਦਾ ਜੀਵਨ ਹੈ ਕਿ ਗ੍ਰਸਤੀ ਦੇ ਘਰ ਅਤਿਥੀ ਆਵੇ, ਤੇ ਸਾਡੇ ਭਾਰਤੀ ਸਮਾਜ ਦੀ ਤਾਂ ਓਦਾਂ ਵੀ ਇੱਕ ਮਰਿਆਦਾ ਹੈ, ਅਤਿਥੀ ਦੇਵੋ ਭਵਾ। ਇੱਥੇ ਅਤਿਥੀ ਨੂੰ, ਪ੍ਰਾਹੁਣੇ ਨੂੰ ਦੇਵਤੇ ਦਾ ਸਰੂਪ ਕਰਕੇ ਜਾਣਿਆ ਜਾਂਦਾ। ਮਹਾਰਾਜ ਜੀ ਕਹਿੰਦੇ ਗ੍ਰਸਤੀ ਦਾ ਇਹ ਜੀਵਨ ਹੈ ਕਿ ਕੋਈ ਅਤਿਥੀ ਆਵੇ, ਉਹਨੂੰ ਦੇਵਤੇ ਤੁਲ ਜਾਣ ਕੇ ਉਹਦੀ ਸੇਵਾ ਕਰੇ, ਉਹਨੂੰ ਭੋਜਨ ਛਕਾਏ। ਜੇ ਘਰ ਚ ਹਾਜ਼ਰ ਨਹੀਂ ਸੀ, ਵੇਖੋ ਉਸ ਕਬੂਤਰ ਕਬੂਤਰੀ ਨੇ ਆਪਣਾ ਤਨ ਤੱਕ ਵੀ ਜਲਾ ਕੇ ਤੇਰਾ ਪੇਟ ਭਰਨ ਵਾਸਤੇ ਇਹੋ ਜਿਹਾ ਵੱਡਾ ਤਿਆਗ ਕੀਤਾ।
ਤੀਨੋ ਇਹ ਵਿਚਾਰੀਏ ਨੀਕੀ ਕਰੋ ਆਪ ਜਿਉ ਸ਼ਰਧਾ ਜੀ ਕੇ।
ਇਹ ਤਿੰਨੇ ਚੀਜ਼ਾਂ ਹੁਣ ਅਸੀਂ ਤੇਰੇ ਸਾਹਮਣੇ ਰੱਖ ਦਿੱਤੀਆਂ, ਹੁਣ ਇਹ ਵਿਚਾਰ ਤੂੰ ਕਰਨੀਆਂ ਵੀ ਤੂੰ ਕੀ ਬਣਨਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਵੀ ਤੂੰ ਕਿਹਾ ਸੀ ਵੀ ਮੈਂ ਸਿੱਖ ਬਣਾ, ਗ੍ਰਸਤੀ ਬਣਾ ਕਿ ਫਕੀਰ ਬਣਾ। ਮਹਾਰਾਜ ਜੀ ਕਹਿੰਦੇ ਤਿੰਨੇ ਹੀ ਅਵਸਥਾਵਾਂ ਤੇਰੇ ਸਾਹਮਣੇ ਦੱਸ ਦਿੱਤੀਆਂ ਵੀ ਸਿੱਖ ਕਿਹੋ ਜਿਹੇ ਹੁੰਦੇ ਨੇ, ਫਕੀਰ ਕਿਹੋ ਜਿਹੇ ਹੁੰਦੇ ਨੇ, ਗ੍ਰਸਤੀ ਕਿਹੋ ਜਿਹੇ ਹੁੰਦੇ ਨੇ। ਇਹ ਵਿਚਾਰ ਹੁਣ ਤੂੰ ਕਰ ਕਿ ਤੂੰ ਕੀ ਬਣਨਾ ਚਾਹੁੰਦਾ। ਤੂੰ ਸਿੱਖ ਬਣਨਾ ਚਾਹੁੰਦਾ ਉਹ ਜਿਹਾ, ਜਾਂ ਫਕੀਰ ਬਣਨਾ ਚਾਹੁੰਦਾ, ਜਾਂ ਗ੍ਰਸਤੀ ਬਣਨਾ ਚਾਹੁੰਦਾ ਹੈ।
ਸੁਣ ਕੇ ਸਿੱਖ ਅਧੀਰਜ ਧਰਨੇ ਕੇ ਕੋ ਭਇਓ ਸਮਰੱਥ ਨ ਕਰਨੇ।
ਜਦੋਂ ਮਹਾਰਾਜ ਜੀ ਨੇ ਬਚਨ ਆਖੇ ਨਾ ਵੀ ਹੁਣ ਤੂੰ ਦੱਸ ਵੀ ਤੂੰ ਕੀ ਬਣਨਾ ਚਾਹੁੰਦਾ ਇਹਨਾਂ ਤਿੰਨਾਂ ਚੋ, ਤੇ ਕਹਿੰਦੇ ਸੁਣਦਿਆਂ ਸਾਰ ਤੇ ਉਹਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਸਿੱਖ ਦੇ ਮਨ ਚ। ਜਿਹੜਾ ਥੋੜਾ ਬਹੁਤ ਧੀਰਜ ਸੀ ਉਹ ਵੀ ਜਾਂਦਾ ਰਿਹਾ, ਇਹ ਸਮਝ ਕੇ ਕਿ ਮਹਾਰਾਜ ਮੈਂ ਤਾਂ ਇਹਨਾਂ ਤਿੰਨਾਂ ਵਿਚੋਂ ਕੁਝ ਵੀ ਨੀ ਬਣਨ ਜੋਗਾ। ਜਿਹੜੀਆਂ ਇਹ ਤਿੰਨ ਅਵਸਥਾਵਾਂ, ਇਹ ਤਾਂ ਬੜੀਆਂ ਪਰੇ ਦੀਆਂ ਉੱਚੀਆਂ ਅਵਸਥਾਵਾਂ। ਮੈਂ ਪਹਿਲਾਂ ਮਾਣ ਵਿਚ ਹੀ ਆ ਕੇ ਪੁੱਛਿਆ ਸੀ ਵੀ ਤੁਸੀਂ ਦੱਸੋ ਮੈਂ ਕੀ ਬਣਾ, ਪਰ ਮਹਾਰਾਜ ਸਾਹਿਬ ਜੀ ਮੈਂ ਤਾਂ ਇਹਨਾਂ ਤਿੰਨਾਂ ਵਿਚੋਂ ਕੁਝ ਵੀ ਬਣਨ ਜੋਗਾ ਨਹੀਂ, ਕੁਝ ਵੀ ਸਮਰੱਥ ਨਹੀਂ ਕਿ ਮੈਂ ਕਿਹੋ ਜਿਹੀ ਅਵਸਥਾ ਬਣਾਵਾਂ।
ਹੱਥ ਜੋੜ ਕੇ ਬਚਨ ਬਖਾਨੇ ਇਹ ਤੀਨੋ ਦੁਸ਼ਤਰ ਮੈਂ ਜਾਣੇ।
ਹੱਥ ਜੋੜੇ ਤੇ ਹੱਥ ਜੋੜ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਾਹਿਬ ਜੀ ਇਹ ਤਿੰਨੇ ਅਵਸਥਾਵਾਂ ਬੜੀਆਂ ਦੁਸ਼ਤਰ ਔਖੀਆਂ ਨੇ, ਸਿੱਖ ਬਣਨਾ ਵੀ ਬੜਾ ਔਖਾ ਕਠਨ ਹੈ, ਇਹ ਤਾਂ ਖੰਡੇ ਦੀ ਧਾਰ ਨਾਲੋਂ ਵੀ ਬਰੀਕ ਮਾਰਗ। ਫਕੀਰ ਬਣਨਾ ਵੀ ਬੜਾ ਔਖਾ, ਐਡੀ ਅਵਸਥਾ ਕਿਹਦੀ ਉੱਚੀ ਹੋਵੇ ਜਿਹੜਾ ਦੋਵਾਂ ਵਿਚ ਇਕ ਸਮ ਬਿਰਤੀ ਰੱਖੇ। ਇਕ ਸਮ ਬਿਰਤੀ ਤਾਂ ਰਹਿੰਦੀ ਨੀ, ਹਰ ਇੱਕ ਸੋਗ ਦੇ ਵਿਚ ਤਾਂ ਬਿਰਤੀ ਬਦਲਦੀ ਹੈ। ਮਹਾਰਾਜ ਨਾ ਮੈਂ ਉਹੋ ਜਿਹਾ ਗ੍ਰਸਤੀ ਬਣ ਸਕਦਾ ਏਡਾ ਵੱਡਾ ਤਿਆਗ ਕਰਕੇ। ਮਹਾਰਾਜ ਇਹ ਤਿੰਨੇ ਕਰਮ ਮੇਰੇ ਵਾਸਤੇ ਦੁਸਤਰ ਨੇ, ਇਹ ਤਿੰਨੇ ਹੀ ਮੇਰੇ ਕੋਲੋਂ ਨਹੀਂ ਬਣਾਉਣੇ।
ਹੋਏ ਆਵਤੀ ਇੱਕ ਪਾਸ ਨਾ ਮੇਰੇ ਕਰੇ ਜੇ ਨਰ ਸੇ ਧਨ ਵਡੇਰੇ।
ਇਹਨਾਂ ਤਿੰਨਾਂ ਵਿਚੋਂ ਤੇ ਮੈਂ ਇੱਕ ਵੀ ਕਰ ਨਹੀਂ ਸਕਦਾ, ਇੱਕ ਵੀ ਮੈਂ ਕਰਨ ਜੋਗਾ ਨਹੀਂ ਕਿ ਇੱਕ ਵੀ ਧਰਮ ਧਾਰਨ ਕਰ ਲਵਾਂ। ਸਾਹਿਬ ਜੀ ਉਹ ਨਰ ਧਨ ਨੇ ਜਿਹੜੇ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਧਾਰਨ ਕਰਕੇ ਵਿਚਰਦੇ ਨੇ, ਉਹ ਬੰਦੇ ਧਨ ਨੇ, ਉਹ ਸਿੱਖ ਧਨ, ਉਹ ਫਕੀਰ ਧਨ, ਉਹ ਗ੍ਰਸਤੀ ਧਨ ਨੇ ਜਿਹੜੇ ਇਹੋ ਜਿਹੇ ਧਰਮ ਦੀ ਪਾਲਣਾ ਕਰਦੇ ਹਨ।
ਜਦ ਪੇ ਮੋਤੇ ਹੋਏ ਨਾ ਆਏ ਤਦ ਪੇ ਮੈਂ ਰਾਵਰ ਸ਼ਰਨ ਆਏ।
ਮੇਰੇ ਕੋਲੋਂ ਇਹਨਾਂ ਤਿੰਨਾਂ ਚੋਂ ਕੁਝ ਨਹੀਂ ਕਰਾਉਣਾ, کچھ نہیں میرے کو انہوں تین اوستھاواں کوئی اوستھا نہیں دھارن کر ہونی پر پھر بھی مہاراج چاہے میں انہوں وچو کچھ بھی نہیں کر سکتا پر میں تہاڈی شرن وچ تاں پیا ہاں مہاراج پوے میں کچھ نہیں کر سکتا میرے کچھ کرن دی سمرتھا نہیں ہے پر پھر بھی مہاراج میں تہاڈی شرن چ پیا ہاں تے اے جانیا ہے کہ آپ جی اپنے شرن آیا دی لاج رکھ دے میں آپ جی دی شرن چ پیا ہاں
ادھم اگارن مرد تمہارا پتت پامن کہے جگ سارا
تہاڈا برد ہے ادما نو ادھارنا جڑے ادو گتی نو پراپت ہون والے نے انہاں نو ادھارنا مہاراج تہاڈا اے برد ہے کہ تسی پتتاں نو پوتر کرن والے ہو پتتاں نو پاون کرن والے ہو اور تہاڈے اس برد بارے سارا جگ جاندا ہے سارا سنسار اے گل جاندا ہے
کرپا تار میری گت کی جے اسمرتھ بڈو لک لیجے
مہاراج کرپا دھار کے میری گت کر دیو میری کلیان کر دیو مہاراج میری مکتی کر دیو میں اسمرتھ ہاں مہاراج ہو اسمرتھ بڈو لک لیجے میں تا بڑا بڑا اسمرتھ ہاں میرے چ تا کوئی سمرتھا نہیں کوئی طاقت نہیں میں تا کچھ بھی نہیں کر سکدا مہاراج تسی کرپا کرو دیا کرو دیا تار کے میرے تے اپنی بخشش کر دیو
تیکی بنا سنی جب کنا شری مکتے تب بچن بکھانا
جب میں نے بینتی کیتی سیکھ دی بینتی سن کے دیا ند کرپالو دیالو صاحب سچے پاتشاہ جی مہاراج جی بولے صاحب جی نے ترس کر دیا ہویا پھر سہج دا رستہ دسیا کہ بھائی اے مانچ نہ پی بھی میں کی بننا مہاراج جی نے سہج دا مارگ دسیا جیڑا اے کر سکدا ہے جیڑا اسی سارے کر سکدے ہاں او سہج دا مت ستگراں نے دسیا
وینش کپت دھرم کرت کریے
مہاراج جی کہن لگے بھائی سکھا ایک تا اے برتی بنا وی نش کپٹ ہو کے من چ کوئی کپٹ نہیں رکھنا من چ کوئی چھل فریب جھوٹ دی برتی نہیں رکھنی نش کپٹ ہو کے دھرم دی کرت کر دھرم کرت کریے سب تو پہلا مہاراج جی دا اپدیش یہ بھی کرت کرو تے کرت بھی کیڑی کرنی ہے دھرم دی کپٹ والی چھل والی فریب والی کرت نہیں مہاراج جی کہندے نش کپٹ ہو کے دھرم دی کرت کرو
گھر میں دیکھو سب پر ہریے
من دا جڑا ہنکار ہے نا ہو میں اینو اپنے ہردے چو کڈ دیو اے نہیں چاہی دی ترم دے رستے تے ترم دے مارگ تے نہیں چاہی دی پھر اپنے اندر دا گرب ہنکار ہوں میں اے اپنے ہردے چو تیاگ دیو نورت کر دیو
سکھن سیوا کرو من نیوے
اور گر سکھان دی سیوا کرو من نیوا کر کے من نو حلیمی سہت کر کے نرمانتا سہت کر کے جڑے گرو کے سکھ نے گرو کی بندگی کرن والے بھجن کرن والے نے انہاں دی سیوا کرو
سنے سنے تیری گت تھیوے
مہاراج جی کہن دے جے تو اے کام کرے گا نا جڑے اسی دسے نے ایک تا بھائی دھرم دی کرت کر پھر گرسکھاں دی سیوا کر من نیما کر کے ہنکار تیاگ نام جپ وانڈ کے چھک اے کرت کرن نال ایہو جے کام کرن نال مہاراج جی کہن دے سہج سہج تیری بھی کلیان ہو جائے گی تیری بھی مکتی ہو جائے گی
سنی اپدیش کرن تو لگا سیوا بکھے بدو انراگا
اپدیش جویں سنیا ہے سکھ اسی طرح جڑ گیا اسی طرح لگ گیا اس سیوا وچ جویں میرے ستگرو نے کہا سی دھرم دی کرت کرن واسطے دھرم دی کرت کر کے گرسکھاں دی سیوا کرن لگا
سما پائے سمرن ست نام لیو لاگی مت بھی ابرا
جی سیوا چو سمرن پیدا ہوندا ہے سیوا چو سمرن جنم لیندا ہے سیوا کردے کردے دا ایدا من ایہو جا پریم وچ ستگراں دے جڑیا کہ پھر سما پا کے سچے نام دا سمرن کرن لگا اور لیو لاگی مت بھی ابرا مو نام دے نال گرو صاحب دے چرنا نال لیو جڑ گئے और जड़ी मत सी वह अबराम कहते ने बड़ी सुंदर हो गई, श्रेष्ठ मत का यह धारनी हो गया।
मुकते हो चित मा श्री गुरु करना, छुट्टियो कष्ट जग जनवरो मरना।
मुक्ति दे उचित हो गया सतगुरां दी करुणा पा के, सतगुरां दी दया पा के, और कष्ट तो छुट गया जग जन्म रो मरना। जेड़ा जगत विच जन्म ते मरण दा गेड़ा से, ओ जमण ते मरण दा गेड़ा भी कटिया गया।
इस प्रकार को दे उपदेशा, मन जी उधारे श्री जगतेशा।
इस प्रकार दा उपदेश दे के सतगुरां ने एक नहीं, दो नहीं, पता नहीं कितने क जीव ने जिन्हां नूं सतगुरां ने उपदेश दे के इस भव सागर तो, इस संसार समुंदर तो तार दिता है।
दुएरा क्यों जंजार उर जो मना, काज न तेरे कोए।
कहंदे हे मेरिया मना, क्यों संसार दे जंजाला विच उलझया होया, ए जेड़े संसार दे जंजाल ने तेरे किसे काम नहीं दे आउण वाले। इन्हां संसार दे जंजाला विच क्यों उलझया होया, ए संसार दे जंजाल तेरे किसे काम नहीं।
सतगुर चरण सरोज को सेव सदा सुख ए।
सतगुरु जी दे जेड़े पवित्र चरण कमल ने उन्हां नूं सेव, गुरु दे चरण कमलां दी आराधना कर, जिन्हां दी आराधना करके तेनूं सदा सुख दी प्राप्ति होवेगी। गुरु चरणा कमलां दा ध्यान धारण कर, जिस दे ध्यान धारण नाल तेनूं सुख मिलेगा, सुख प्राप्त होवेगा। सतगुरु जी दया करन, तरस करन, महाराज जी दे पवित्र पावन चरण कमल साडे हिरदयां च वसण। वाहिगुरु वाहे।